जोग अटल धन धन साहब श्री गुरु ग्रंथ साहब जी दे निघी जी को धन धन मंदिर गुरु रूप प्यारी सत्संग जीओ अमन बितियां कागर करिए गुरु चरण चल बगे हाजरियां हाजरियां लौंदे मन बितियां कागर करदे गज के बोलना जी वाहिगुरु जी का खालसा वाहिगुरु जी की फतेह। गुरु रूप प्यारी सत्संग उस अकाल पुरख की कृपा आ रहमत है साढ़े ते जिहड़ा सानू जीवन नू मनुखी जीवन प्राप्त होया है ते मनुखी जीवन दे अंदर पहुंच के आपां धन धन साहिब श्री गुरु ग्रंथ साहिब दे चरणां च बैठे हाँ ते गुरु चरणां विच बैठ के आपां अपने जीवन की सीध लैने हां। क्योंकि गुरु प्यारिओ शरीर ते बहुत मिले पर किते भी अपने आप की सोझी नहीं मिली, किते भी उस परमात्मा के घर तक पहुंचने का समा नहीं मिलिया। वो दात अज साढ़े कोल आ, अज मनुखी जीवन साढ़े कोल आ जिदे अंदर असी धन धन साहिब श्री गुरु ग्रंथ साहिब के लड़ लग के अपने जीवन को सुधारद हो अपने जीवन सवार हो अपने किते पाप माड़े कर्मों धोंद हो वापस घर जा सकते हैं। अज वह समा साढ़े कोल आ, अज वह दात साढ़े कोल आ, अज वह कृपा साढ़े कोल आ। ध्यान देना मनुखी जन्म कृपा की निशानी है। बाणी च पढ़ो धन गुरु ग्रंथ साहिब जी कहिंदे आ तुमरी कृपा ते मानुख देव पाई है, कहिंदे है अकाल पुरख परमात्मा आप जी की कृपा दे नाल मनुख का शरीर प्राप्त होया है। सो गुरु प्यारे दात साढ़े कोल है, साडा अपना फर्ज बनता, साडी अपनी ड्यूटी बनती है कि असी गुरबाणी नूं बड़े प्यार दे नाल सत्कार दे नाल पढ़ीए, फिर गुरबाणी दी विचार करिए। जदों आपां प्यार नाल गुरबाणी नूं पढ़ांगे फिर विचारांगे ते गुरु रूप प्यारी सतसंग जो सोझी जिहड़ी असी कहिंदे सानूं समझ नहीं लगदी, जदों असी गुरबाणी नूं प्यार नाल पढ़ांगे दी विचार करांगे सोझी सानूं अपने आप ही आ जाणी है, अपने आप ही सब कुछ मिलन लग पैंदा गुरु चरणां दे विचों। सो विचार करनी है कि गुरु सबन बिलावल मल्ला चौथा धन गुरु रामदास पातशाह संसार नूं समझाउणा करदे आ कि जदों गुरु चरणां दे विच जुड़ के गुरु दे बोलां दी समझ लगदी है ते तब्दीली आउंदी है। जदों साडे अंदर गुरु चरणां दी सानूं समझ लगदी है, गुरु दे बोलां दी समझ लगदी है ते तब्दीली आउंदी है। आप गुरु जी समझाउंदे पए ते आप जी नूं कहिंदे अंतर प्यास उठी प्रभ केरी, अंतर प्यास उठी प्रभ केरी सुन गुर बचन मन तीर लगैया। विचार करना गुरु साहब ने समझाउण लगे कहिंदे जदों सुन गुर बचन मन तीर लगैया, हुण विचार करना इत्थे गुर आया, ठीक है, गग्गे नूं औंकड़ ते तारा गुर आ। गुर कहिंदे ने नाम नूं, गुर कहिंदे जुक्ति नूं, गुर कहिंदे शब्द नूं, गुर कहिंदे टकनीक नूं, ठीक है। ते गुरु जी की कहण लगे धन गुरु रामदास पातशाह कहने कि जदों मैं धन गुरु अमरदास पातशाह जी दे चरणा विच बैठा ते मैं गुरु चरणा विच बैठ के की कीता, कहन लगे सुन गुर बचन, कहिंदे मैं गुरु साहबां दे कोलों गुर दा भाव जुक्ति ते बचन दा भाव उन्हां दे मुखार बिंद दे विचों उपदेश श्रवण कीता। कहिंदे जदों मैं गुरु चरणा विच बैठा ते मैं गुरु साहबां दे मुखार बिंद विचों उपदेश श्रवण किया, वह उपदेश केवल तो केवल गुरु वास्ते सी, जुक्ति वास्ते सी, टेक्नीक वास्ते सी। जो मैं वह उपदेश श्रवण किया तो की कह लगे कहते मन तीर लगैया, कहते मेरे मन के अंदर तीर वजा। तीर वजा का मतलब की है कि गुरु रामदास पातशाह कहना चाहते ने कि मेरा मन जख्मी हो गया। जख्मी का भाव की है कि जो मैं गुरु के बोल सुने उन्हों का मेरे मन पर असर हो गया। जख्मी कदों कहीदा, ठीक है, किसी बंदे ने कोई तीर छड़िया, निशाना साध्या तो उहदा तीर सही जगह पर जाके वजे तो की कहने फलाना सो जख्मी हो गया, घायल हो गया, डिग पिया। इत्थे फिर गुरु रामदास जी कहना चाहते हैं कहते जो गुरु साहबां दे बोल मेरे मन में वजे कहना पाप मेरे ते असर किया उन्होंने तो मेरी मन बिरति भी इदा की हो गई। ऐसा तीर वजा मेरे अंदर। हर चीज की विचार करके देखो आप जी। एक जगह ते कबीर जी देखते, कबीर सतगुर सूरमे भया बाण जो एक लागत ही पोएंगे परिया परा खरे जे शेख। कबीर जी भी कहना चाहते हैं कबीर सतगुर सूरमे, देखो पहला सतगुर आया फिर अगर सूरमे अखर आया। सूरमा किनू कहते हैं विचार करना, सूरमा कौन है? हर जगह से वखरा वखरा वख्याणिया। सूरमे का भाव यह है कि जिस प्राणी ने कोई मुकाबला करके वेख लिया। आप जी ने देखा किसी वेले कोई फौजी आदमी है लड़ाई के मैदान से जाता है, लड़ाई करता है, लड़ाई करता है तो उन्हें लड़ाई करके वेख्या दो चार बंदियां नू मार दिता उन्हें पर आप जिंदा है। ठीक है भाई, तो गुरु जी की कहें कहते उन्होंने सूरमा कहीदा, उन्होंने मैडल मिलते हैं कि कहता सूरमा आ, इन्हें बड़िया शहीद किया, बड़िया लड़िया पर इन्हें परवाह नहीं की सूरमा है। तो इतने कहते कबीर सतगुर सूरमे, कहते जो सतगुर आ ना कहते सूरमा आ, कहना भाव जिन्हों वकारा नाल जिन्हों अंदर के पापा माड़िया कर्मां माड़ी बिरती जी थोड़े अंदर बैठी है ना वो लड़न की कहें गुरु जी भी अपने वकारा ना लड़ो। कहते कि कहें कहते सतगुर सूरमा आ, कहना भाव कि उन्होंने वकारा के नाल आप लड़ चुके हैं, उन्होंने वकारा के नाल अंदर के जेडे अंदरों वकार उठते हैं उन्होंने ये लड़ चुके हैं, उन्होंने उत्ते हैवी हो चुके, उन्होंने मार चुके हैं, इन्हों ता सतगुर सूरमा आख लगा गया। कहते कबीर सतगुर सूरमे माया मान जो एक, देखो हम ध्यान देना कि कह लगे कहते जो सतगुर है सूरमा आ तो इन्हें की किया माया बाण जो एक बाण का भाव तीर, तो एक का भाव की है शब्द। कहते इस सूरमे ने मेरे मन के उत्ते एक तीर ऐसा छड़िया है, शब्द का तीर छड़िया, शब्द का उपदेश छड़िया, शब्द की मैनू सोझी बख्शिश की आ कि होया कि वह तीर ऐसी जगह वजा है लागत ही पोई गिर भरिया। कहते जिदा ही मैनू शब्द की सोझी आई वह तीर टिकाने के वजा मैनू समझ लग गई। कहते की होया लागत ही पोई गिर भरिया। पोई गिरन का मतलब की होंगे, जदों कोई इंसान पुंजे डिग पैंदा तो वो अंदर हुमे होंगी पहला मैं जिन्हों मर्जी ढा लव मेरे को ताकत घट आ मैं पलवान आ, पर जो ढह जाता ना तो वह हंकार खत्म हो जाता। कि कहता तू तो ढह गया हूं। इदा गुरु जी कह लगे लागत ही पोए गिर भरिया। कहते जिन्हों गुरु का उपदेश जरा समझ लग जाती है मन च आके टिकता ना, कहते मन बिरती पुंजे डिग पी, कहना भाव उन्होंने अंदर हंकार नहीं रहा, उन्हों का हंकार भुंजे डिग पैंदा, हंकार खत्म हो जाता, लागत ही पोए गिर भरिया। परा करेजे छेक, ठीक है कहते पाहू कहते करेजे जी छेक पै गया, कहना पा मेरा मन विन्या गया, मेरे मन च आ गया भी जो गुरु जी कहते मैं ही करना। हूं इतने गुरु जी ने उही गल कह दी, कह लगे सुन गुर बचन मन तीर लगी आ। गुरु जी कह लगे जदों मैं गुरु अमरदास पातशाह के चरणों च बैठा ते की होया उन्होंने जेडे बचन बोले जुक्ति बारे समझाया, शब्द बारे समझाया, कहते मेरे मन च तीर लग गया, ऐसा तीर लगा कि होया अंतर प्यास उठी प्रभ केरी। कहते मेरे अंदर ना तीर लगन की देर सी, मैं गुरबाणी की समझ लगन की देर सी, गुरु के बोलों की समझ लगन की देर सी, ते की होया मेरे अंदर कि अंदर मेरे मन च, मेरे मन च प्यास उठी। प्यास की चीज है? तंग। प्यास तंग नूं कहंदे आ। कहते मेरे अंदर तांग उठी, कदी उठी? प्रभ केरी, कहते उस परमात्मा नूं मिलन दी मेरे मन च तंग पैदा हो गई। वी वाह, धन गुरु अमरदास पातशाह जिस परमात्मा की तुसी उस्तत करन रहे हो, जिहदी गल सुनाउण रहे हो, कहते मेरा भी दिल कर गया भी मैं भी उन्हों मिलना है, मैं भी उहदे च लीन होना है, मैं भी एक दिन उत्थे पहुंचना, मैं भी वेखना परमात्मा है की चीज़ आ, किदां दे आ। आप जी विचार करके देखना। कबीर जी ने एक जगह ते होर गल बड़ी सुंदर जी समझाई, देखो बाणी तुसी सारे पढ़ते हो पर आप जी खुद ही मन में झाती मार के देखो, बाणी पढ़ते हो, पढ़ी जाने हो, पढ़ी जाने हो, पढ़ी जाने हो, पर मन में की रहिंदा वी मेरा फलाना काम तो बनिया नहीं, धमकाना काम तो मेरा बनिया नहीं। कोई विरले ही ने कोटर में कहू नारायण जाए जीत। कहते करोड़ों च कोई है जिन्होंने परमात्मा चेते आ कि पढ़ने गुरबाणी दिया हो मन च तंग हो ब्रह्मा कदों मिलेगा, कदों मिलेगा? नहीं तो हर किसी के मन च तंग ही है, कदों सुख मिलने, कदों काम बनूंगा, कदों चीज मिलूगी? नहीं, गुरु साहिब कहते उन्होंने बाणी पढ़ी जरूर है पर उन्होंने गुरबाणी की विचार नहीं की। ਵਿਚਾਰ ਨਾ ਕਰਨ ਕਰਕੇ ਉਹਨਾਂ ਦੀ ਮਨ ਬਿੱਤੀ ਜਿਹੜੀ ਆ ਇੱਕ ਸੰਸਾਰੀ ਲੈਵਲ ਤੱਕ ਟਿਕੀ ਰਹਿ ਗਈ, ਸੰਸਾਰੀ ਲੈਵਲ ਤੱਕ, ਸੰਸਾਰ ਤੱਕ ਸੀਮਤ ਰਹਿ ਗਏ ਉਹ। ਤਾਂ ਗੁਰੂ ਜੀ ਦੇਖੋ ਆਪ ਜੀ ਨੂੰ ਕੀ ਕਹਿਣ ਲੱਗੇ, ਕਬੀਰ ਜੀ ਦੀਆਂ ਪੰਕਤੀਆਂ ਨੇ, ਠੀਕ ਹੈ, 1374 ਅੰਗ ਦੇ ਉੱਤੇ ਇਸੇ ਚੀਜ਼ ਨੂੰ ਕਲੀਅਰ ਕਰਦੇ, ਖੋਲਦੇ ਆ ਕਬੀਰ ਜੀ। ਕੀ ਖੋਲਣ ਲੱਗੇ? ਕਹਿੰਦੇ ਜੈ ਅਨੁਭਵ ਤੈ ਭੈ ਨਹੀਂ, ਜੈ ਅਨੁਭਵ ਤੈ ਭੈ ਨਹੀਂ, ਜੈ ਭਉ ਤੈ ਹਰ ਨਹੀਂ। ਧਿਆਨ ਨਾਲ ਸੁਣਨਾ ਜਰਾ, ਜੈ ਅਨੁਭਵ, ਅਨੁਭਵ ਕਿਹਨੂੰ ਕਹਿੰਦੇ ਆ? ਧਿਆਨ ਦੇਣਾ, ਅਨੁਭਵ ਦਾ ਮਤਲਬ ਕੀ ਹੁੰਦਾ ਹੈ? ਅਨੁਭਵ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਮਹਿਸੂਸ ਕਰਨਾ, ਅਨੁਭਵ ਕਹਿੰਦੇ ਤਜਰਬੇ ਨੂੰ। ਗੁਰੂ ਜੀ ਕੀ ਕਹਿਣ ਲੱਗੇ ਭਗਤ ਕਬੀਰ ਜੀ, ਜੈ ਅਨੁਭਵ, ਕਹਿੰਦੇ ਜਿਨ੍ਹਾਂ ਨੇ ਗੁਰਬਾਣੀ ਪੜ੍ਹੀ, ਗੁਰੂ ਦਾ ਉਪਦੇਸ਼ ਸਰਵਣ ਕੀਤਾ, ਸੁਣਿਆ ਤੇ ਮਨ ਵਿੱਚ ਅਨੁਭਵ ਕੀਤਾ, ਕਹਿੰਦਾ ਭਾਵ ਕਿ ਉਹਨਾਂ ਨੇ ਗੁਰੂ ਚਰਨਾਂ ਦੇ ਵਿੱਚੋਂ ਆਪਣੀ ਜ਼ਿੰਦਗੀ ਦਾ ਰਸਤਾ ਲੱਭਾ, ਸੋਝੀ ਲਈ, ਆਤਮਿਕ ਗਿਆਨ ਲਿਆ, ਉਹਨੂੰ ਅਨੁਭਵ ਕਹਿੰਦੇ ਆ। ਆਤਮਿਕ ਗਿਆਨ ਲਿਆ, ਗੁਰੂ ਜੀ ਕਹਿੰਦੇ ਤੈ ਭੈ ਨਹੀਂ, ਭੈ ਕਿਹਨੂੰ ਕਹਿੰਦੇ? ਸਹਿਮ, ਡਰ। ਕਹਿੰਦੇ ਫਿਰ ਉਹਨਾਂ ਨੂੰ ਸੰਸਾਰ ਦੇ ਵਿਕਾਰਾਂ ਦਾ ਕੋਈ ਡਰ ਨਹੀਂ, ਉਹਨਾਂ ਨੂੰ ਸੰਸਾਰ ਦੀਆਂ ਝੂਠੀਆਂ ਤ੍ਰਿਸ਼ਨਾਵਾਂ ਭਾਵਨਾ ਦਾ ਕੋਈ ਉਹਨਾਂ ਦੇ ਜ਼ੋਰ ਨਹੀਂ ਹੈ, ਕੋਈ ਪ੍ਰਭਾਵ ਨਹੀਂ ਹੈ ਉਹਨਾਂ ਦੇ ਉੱਤੇ। ਕਿਹਨਾਂ ਦੇ ਉੱਤੇ? ਜਿਨ੍ਹਾਂ ਨੇ ਗੁਰੂ ਚਰਨਾਂ ਨਾਲ ਜੁੜ ਕੇ ਆਤਮਿਕ ਜੀਵਨ ਦੀ ਸੋਝੀ ਲਈ ਹੈ, ਉਹਨਾਂ ਨੂੰ ਕੋਈ ਡਰ ਨਹੀਂ ਹੈ, ਉਹਨਾਂ ਦੇ ਕਿਸੇ ਚੀਜ਼ ਦਾ ਪ੍ਰਭਾਵ ਨਹੀਂ ਹੈ। ਪਰ ਨਾਲ ਹੀ ਕਹਿੰਦੇ, ਕਹਿਣ ਲੱਗੇ ਜੈ ਭਉ ਤੈ ਹਰ ਨਹੀਂ। ਕਹਿੰਦੇ ਪਰ ਜਿਨ੍ਹਾਂ ਅੰਦਰ ਅਜੇ ਵੀ ਭਉ ਦਾ ਕੀ ਭਾਵ ਆ? ਸਹਿਮ ਆ, ਡਰ ਆ, ਮਨ ਵਿੱਚ ਝੂਠੀ ਖਿੱਚਿਆ, ਮਨ ਵਿੱਚ ਸੰਸਾਰ ਦੀ ਕੋਈ ਖਿੱਚਿਆ। ਕਹਿੰਦੇ ਤੈ ਹਰ ਨਹੀਂ, ਕਹਿੰਦੇ ਵੀ ਜਿੰਨਾ ਚਿਰ ਇਹ ਸੰਸਾਰ ਦੀ ਖਿੱਚ, ਸੰਸਾਰ ਦੀ ਝੂਠੀ ਮੰਗ ਰਹੇਗੀ, ਇੱਥੇ ਕਦੀ ਵੀ ਪਰਮਾਤਮਾ ਦੇ ਮਿਲਾਪ ਦਾ ਵਾਸਾ ਨਹੀਂ ਹੋਣਾ, ਸ਼ਬਦ ਦਾ ਵਾਸਾ ਨਹੀਂ ਹੋਣਾ, ਇਹਨਾਂ ਨੂੰ ਕਦੀ ਵੀ ਪਰਮਾਤਮਾ ਨਹੀਂ ਮਿਲ ਸਕਦਾ, ਕਿਉਂਕਿ ਇਹਨਾਂ ਦੇ ਅੰਦਰ ਭਉ ਆ, ਡਰ ਆ। ਕਾਹਦਾ ਡਰ ਆ? ਸੰਸਾਰ ਦਾ ਡਰ ਆ। ਗੁਰੂ ਪਿਆਰਿਓ, ਗੁਰੂ ਸਾਹਿਬਾਂ ਤਾਂ ਇੱਥੋਂ ਤੱਕ ਕਹਿੰਦੇ ਨੇ, ਕਹਿੰਦੇ ਇਸ ਸੰਸਾਰ ਦੇ ਝੂਠੇ ਤਾਨੇ ਮਿਹਣਿਆਂ ਦੀ ਵੀ ਪਰਵਾਹ ਨਹੀਂ ਕਰਨੀ, ਤਾਨੇ ਮਿਹਣਿਆਂ ਦੀ ਵੀ ਪਰਵਾਹ ਨਹੀਂ ਕਰਨੀ। ਗੁਰੂ ਘਰ ਜਾਓਗੇ, ਬੜੇ ਤਾਨੇ ਮਿਹਣੇ ਪੈਣੇ, ਗੁਰੂ ਘਰ ਨੂੰ ਤੁਰੋਗੇ ਬੜੀਆਂ ਰੁਕਾਵਟਾਂ ਆਉਣੀਆਂ, ਠੀਕ ਹੈ। ਆਪ ਜੀ ਵਿਚਾਰ ਕਰਕੇ ਦੇਖਣਾ, ਜਿਵੇਂ ਜਿਵੇਂ ਆਪ ਜੀ ਵਿਚਾਰ ਕਰੋਗੇ, ਆਪ ਜੀ ਨੂੰ ਸੋਝੀ ਆਵੇਗੀ, ਆਪ ਜੀ ਨੂੰ ਸਮਝ ਲੱਗੇਗੀ ਵੀ ਗੁਰੂ ਸਾਹਿਬਾਂ ਸਾਨੂੰ ਕਹਿਣਾ ਕੀ ਚਾਹੁੰਦੇ ਆ। ਆਪ ਜੀ ਬਾਣੀ 'ਚ ਪੜ੍ਹੋ, ਧਿਆਨ ਦੇ ਨਾਲ ਪੜ੍ਹੋ, ਅਤੇ ਗੁਰੂ ਜੀ ਆਪ ਜੀ ਨੂੰ ਕੀ ਕਹਿਣ ਲੱਗੇ? ਕਹਿੰਦੇ ਉਹ ਕਹੋ ਕਬੀਰ ਵਿਚਾਰ ਕੇ, ਸੰਤ ਸੁਣੋ ਮਨ ਮਾਹੇ। ਧਿਆਨ ਦੇਣਾ ਹੁਣ, ਕਹੋ ਕਬੀਰ ਵਿਚਾਰ ਕੇ, ਸੰਤ ਸੁਣੋ ਮਨ ਮਾਹੇ। ਕਬੀਰ ਜੀ ਕਹਿੰਦੇ ਵੀ ਇੱਕ ਗੱਲ ਪੱਲੇ ਬੰਨ ਲਓ, ਆ ਜਿਹੜੀ ਮੈਂ ਗੱਲ ਕਹੀ ਹੈ ਨਾ, ਵੀ ਜਿੱਥੇ ਸੰਸਾਰੀ ਸਹਿਮ ਆ, ਸੰਸਾਰੀ ਡਰ ਆ, ਸੰਸਾਰ ਦੀਆਂ ਤ੍ਰਿਸ਼ਨਾਵਾਂ ਭਾਵਨਾ, ਉੱਥੇ ਰੱਬ ਨਹੀਂ ਹੈਗਾ, ਉੱਥੇ ਰੱਬ ਦੀ ਖਿੱਚ ਨਹੀਂ ਹੈ, ਉੱਥੇ ਰੱਬ ਨਾਲ ਪਿਆਰ ਨਹੀਂ ਹੈ। ਕਹਿੰਦੇ ਭਾਈ ਜਿਹਨੂੰ ਅਨੁਭਵ ਆ, ਕਹਿੰਦਾ ਪਾਓ ਜਿਹਨੂੰ ਗਿਆਨ ਹੈ, ਜਿਹਨੂੰ ਸੋਝੀ ਹੈ, ਠੀਕ ਹੈ ਕਿ ਨਹੀਂ? ਕਹਿਣ ਲੱਗੇ ਉੱਥੇ ਫਿਰ ਡਰ ਨਹੀਂ ਹੈ, ਉੱਥੇ ਸੰਸਾਰ ਦੀ ਕੋਈ ਖਿੱਚ ਨਹੀਂ ਹੈ। ਜਿਹਨੂੰ ਗੁਰਬਾਣੀ ਦੀ ਸਮਝ ਲੱਗ ਗਈ, ਜਿਹਦੇ ਅੰਦਰ ਗੁਰਬਾਣੀ ਟਿਕ ਗਈ, ਜਿਹੜਾ ਗੁਰਬਾਣੀ ਦੇ ਮਾਰਗ 'ਤੇ ਤੁਰ ਪਿਆ, ਫਿਰ ਉਹਨੂੰ ਕੋਈ ਮਤਲਬ ਨਹੀਂ ਆ ਉਹਦੇ ਨਾਲ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਉਹਨੂੰ ਕੋਈ ਮਤਲਬ ਨਹੀਂ ਆ। ਅਤੇ ਕਬੀਰ ਜੀ ਕਹਿਣ ਲੱਗੇ, ਕਹਿੰਦੇ ਕਹੋ ਕਬੀਰ ਵਿਚਾਰ ਕੇ, ਕਹਿੰਦੇ ਵੀ ਸਭ ਕੁਛ ਮੈਂ ਵਿਚਾਰ ਕੇ ਕਹਿ ਰਿਹਾ, ਐਵੇਂ ਨਹੀਂ ਮੈਂ ਕਹਿ ਰਿਹਾ। ਵਿਚਾਰ ਕੇ ਦਾ ਮਤਲਬ ਕੀ ਹੁੰਦਾ? ਤਜਰਬਾ ਕੀਤਾ ਮੈਂ। ਕਬੀਰ ਜੀ ਕਹਿੰਦੇ ਮੈਂ ਤਜਰਬਾ ਕੀਤਾ, ਐਵੇਂ ਨਹੀਂ ਮੈਂ ਕਹਿ ਰਿਹਾ। ਅਤੇ ਨਾਲ ਕੀ ਕਹਿਣ ਲੱਗੇ? ਕਹਿੰਦੇ ਸੰਤ ਸੁਣੋ ਮਨ ਮਾਹੇ। ਹੁਣ ਧਿਆਨ ਦੇਣ ਵਾਲੀ ਗੱਲ ਆ ਕਿ ਕਬੀਰ ਜੀ ਇਕੱਲਾ ਸੰਤਾਂ ਨੂੰ ਸੁਣਾਉਣ ਡਏ ਸੀ, ਸੰਤਾਂ ਮਹਾਂਪੁਰਖਾਂ ਨੂੰ ਕਹਿਣ ਡਏ ਸੀ, ਅਤੇ ਦੂਜੀ ਗੱਲ ਜਿਹੜੇ ਸੰਤ ਮਹਾਂਪੁਰਖ ਬਣ ਗਏ ਆ ਉਹਨਾਂ ਨੂੰ ਇਸ ਉਪਦੇਸ਼ ਦੀ ਕੀ ਲੋੜ ਪੈ ਗਈ? ਬਈ ਉਹ ਤਾਂ ਟੱਪੜ ਗਏ, ਉਹ ਤਾਂ ਲੰਘ ਗਏ। ਇਹ ਕਹਿੰਦੇ ਸੰਤ ਸੁਣੋ ਮਨ ਮਾਹੇ। ਸੰਤ ਕਿਹਨੂੰ ਕਹਿੰਦੇ ਆ? ਸੰਤ ਕੋਈ ਪਹਿਰਾਵਾ ਨਹੀਂ ਹੈ, ਸੰਤ ਕੋਈ ਬਾਣਾ ਨਹੀਂ ਹੈ, ਸੰਤ ਮਨ ਬਿਰਤੀ ਹੈ। ਕਿਹੜੀ ਮਨ ਬਿਰਤੀ ਹੈ? ਜਿੱਥੇ ਸੰਸਾਰੀ ਫੁਰਨੇ ਸੁੰਨ ਹੋ ਜਾਂਦੇ ਆ, ਜਦੋਂ ਅਸੀਂ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਦੇ ਹਾਂ, ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਅਨੁਭਵ ਕਰਦੇ ਹਾਂ, ਗੁਰਬਾਣੀ ਨੂੰ ਖੋਲਦੇ ਹਾਂ ਆਪਣੇ ਅੰਦਰ, ਤਾਂ ਫਿਰ ਕੀ ਹੁੰਦਾ? ਸਾਡੇ ਅੰਦਰ ਸੰਸਾਰੀ ਫੁਰਨੇ ਸੁੰਨ ਹੋ ਜਾਂਦੇ, ਮਨ 'ਚ ਆਵਾਜ਼ ਆਉਂਦੀ ਹੈ, ਕੀ ਕਹਿੰਦੇ ਮਨ? ਕਹਿੰਦਾ ਛੱਡ ਯਾਰ, ਜੋ ਹੋ ਰਿਹਾ ਹੋਣ ਦੇ, ਜੋ ਹੋ ਰਿਹਾ ਹੋਣ ਦੇ, ਪਰਵਾਹ ਨਹੀਂ, ਦੇਖੀ ਜੋ ਕੀ ਹੁੰਦਾ। ਗੁਰੂ ਪਿਆਰਿਓ, ਦੇਖੋ ਤਜਰਬੇ ਕਰ ਕਰਕੇ, ਆਪ ਜੀ ਜਿਵੇਂ ਜਿਵੇਂ ਤਜਰਬੇ ਕਰੋਗੇ, ਆਪ ਜੀ ਨੂੰ ਸਮਝ ਲੱਗੇਗੀ ਗੁਰਬਾਣੀ 'ਚ ਆਉਂਦਾ, ਜਿਨ੍ਹਾਂ ਨੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ। ਠੀਕ ਹੈ ਬਈ, ਅਰਦਾਸ ਆਪਾਂ ਕਰਦੇ ਜਿਨ੍ਹਾਂ ਨੇ ਬੰਦ ਬੰਦ ਕਟਵਾਏ, ਖੋਪੜੀਆਂ ਲਵਾਈਆਂ, ਗੁਰੂ ਘਰ ਲਈ ਕੁਰਬਾਨੀਆਂ ਕੀਤੀਆਂ, ਸਿਦਕ ਨਹੀਂ ਆ ਰਿਹਾ। ਫਿਰ ਅੱਗੇ ਕੀ ਆਉਂਦਾ, ਤਿੰਨਾਂ ਦੇ ਸਿਦਕ ਨੂੰ ਮੁੱਖ ਰੱਖ ਕੇ, ਆਹ ਧਿਆਨ ਨਾਲ ਪੜ੍ਹਨਾ, ਤਿੰਨਾਂ ਦੇ ਸਿਦਕ ਨੂੰ ਮੁੱਖ ਰੱਖ ਕੇ ਬੋਲਣਾ ਜੀ, ਉਹ ਵਾਹਿਗੁਰੂ ਮਾਰੋ ਝਾਤੀ। ਕੀ ਕਿਹਾ ਗੁਰੂ ਜੀ ਨੇ, ਕਹਿੰਦੇ ਭਾਈ ਇਹੜਾ ਵਾਹਿਗੁਰੂ ਸ਼ਬਦ ਹੈ ਜਿਹਦੀ ਤੂੰ ਆਰਾਧਨਾ ਕਰਨੀ ਹੈ, ਜਿਹਦੇ ਨਾਲ ਤੂੰ ਆਪਣੀ ਸੁਰਤ ਨੂੰ ਜੋੜਨਾ ਨਾ। ਕਹਿੰਦੇ ਐਵੇਂ ਨਹੀਂ ਜੁੜਨਾ, ਐਵੇਂ ਨਹੀਂ ਜੁੜਨਾ। ਕਹਿੰਦਾ ਕਿਉਂ? ਕਹਿੰਦੇ ਸਭ ਤੋਂ ਪਹਿਲਾਂ ਸ਼ਬਦ ਨਾਲ ਜੁੜਨ ਲਈ ਇਹਨਾਂ ਨੂੰ ਧਿਆਨ 'ਚ ਲਿਆ। ਕਿਹਨਾਂ ਨੂੰ? ਜਿਹਨਾਂ ਨੇ ਬੰਦ ਬੰਦ ਕਟਵਾਏ। ਤੁਸੀਂ ਹਿਸਾਬ ਲਾਓ ਗੁਰੂ ਰੂਪ ਪਿਆਰੀ ਸਤਸੰਗ ਜੀ, ਕਿਸੇ ਵੇਲੇ ਇਨਸਾਨ ਦੂਜੇ ਦਾ ਦੁੱਖ ਦੇਖ ਕੇ ਦੁਖੀ ਹੁੰਦਾ ਆ, ਦੂਸਰੇ ਦਾ ਦੁੱਖ ਦੇਖ ਕੇ ਦੁਖੀ ਹੁੰਦਾ, ਅੱਖਾਂ 'ਚ ਪਾਣੀ ਨਿਕਲ ਜਾਂਦਾ। ਠੀਕ ਹੈ, ਪਰ ਤੁਰਿਆ ਜਾਂਦਾ ਮਨ 'ਚ ਹੀ ਕਹਿ ਉੱਠਦਾ। ਕੀ ਕਹਿੰਦਾ? ਕਹਿੰਦਾ ਸ਼ੁਕਰ ਹੈ ਪਰਮਾਤਮਾ, ਕਿਤੇ ਸਾਡੇ ਨੂੰ ਨਹੀਂ ਇਹ ਦਿਨ ਵੇਖਣੇ ਪਏ, ਸਾਡੇ 'ਤੇ ਕਿਤੇ ਕਸ਼ਟ ਨਹੀਂ ਆਇਆ, ਸ਼ੁਕਰ ਆ। ਠੀਕ ਹੈ ਬਈ, ਪਰ ਇੱਥੇ ਗੁਰੂ ਜੀ ਕੀ ਲਿਖਣ ਦਾ ਹੈ? ਕਹਿੰਦਾ ਜਿਹਨਾਂ ਵੇਖਿਆ ਮੈਂ ਉਹਨਾਂ ਦੀ ਗੱਲ ਨਹੀਂ ਕੀਤੀ, ਮੈਂ ਤਾਂ ਉਹਨਾਂ ਦੀ ਗੱਲ ਕਰਦਾ ਜਿਹਨਾਂ ਨੇ ਆਪਣੇ ਪਿੰਡੇ 'ਤੇ ਹੰਡਾਇਆ, ਜਿਹਨਾਂ ਨੇ ਪਿੰਡੇ 'ਤੇ ਹੰਡਾਇਆ। ਪਿੰਡੇ ਬੰਦ ਬੰਦ ਕਟਵਾਏ, ਕਹਿੰਦੇ ਉਹਨਾਂ ਨੇ ਬੰਦ ਬੰਦ ਕਟਾ ਲਏ, ਆਪਣੇ ਅੰਗ ਅੰਗ ਕਟਵਾਇਆ, ਖੋਪੜੀਆਂ ਲਵਾ ਲਈਆਂ। ਕਿਹਨਾਂ ਨੇ? ਆਪਣੀਆਂ, ਕਿਸੇ ਦੀ ਲੱਤ ਦੀਆਂ ਨਹੀਂ ਵੇਖੀਆਂ ਉਹਨਾਂ ਨੇ, ਆਪਣੀਆਂ ਲਵਾਈਆਂ। ਬੰਦ ਬੰਦ ਕਟਵਾਏ, ਖੋਪੜੀਆਂ ਲਵਾਈਆਂ, ਗੁਰੂ ਘਰ ਲਈ ਕੁਰਬਾਨੀਆਂ ਕੀਤੀਆਂ, ਪਰ ਸਿਦਕ ਨਹੀਂ ਹਾਰਿਆ। ਕਹਿੰਦੇ ਸਿਦਕ ਨਹੀਂ ਹਾਰਿਆ, ਸਿਦਕ ਨਹੀਂ ਛੱਡਿਆ। ਇਹ ਨਹੀਂ ਕਹਿ ਦਿੱਤਾ ਵੀ ਜੇ ਖੋਪੜੀਆਂ ਲਵਾਉਣੀਆਂ ਬਣੀਆਂ ਫਿਰ ਗੁਰੂ ਘਰ ਕੀ ਲੈਣ ਆਉਣਾ ਅਸੀਂ, ਫਿਰ ਚਲੀਏ। ਠੀਕ ਆ, ਕਹਿੰਦੇ ਫਿਰ ਕੀ ਕਹਿਣ ਲੱਗੇ? ਕਹਿੰਦੇ ਉਹਨਾਂ ਦੇ ਸਿਦਕ ਨੂੰ ਮੁੱਖ ਰੱਖਣਾ। ਦੇਖੋ ਕਹਿੰਦੇ ਕਿੱਡੇ ਕੁ ਸਿਦਕਵਾਨ ਸੀ ਬਈ, ਉਹ ਕਿੱਡੇ ਸਿਦਕਵਾਨ ਸੀ, ਆਪਣੇ ਤਨ ਦੀ ਖੋਪੜੀ ਲੱਥਣ ਲਈ ਆਪਣੇ ਦੀ, ਅਤੇ ਸਿਦਕ ਫਿਰ ਵੀ ਆ ਵੀ ਲਾ ਦਿਓ ਖੋਪੜੀ, ਪਰਵਾਹ ਕੋਈ ਨਹੀਂ, ਪਰ ਅਸੀਂ ਗੁਰੂ ਦਾ ਪੱਲਾ ਨਹੀਂ ਛੱਡਣਾ, ਅਸੀਂ ਗੁਰੂ ਦਾ ਦਰ ਨਹੀਂ ਛੱਡਣਾ। ਕਹਿੰਦੇ ਉਹਨਾਂ ਦੇ ਸਿਦਕ ਨੂੰ ਮੁੱਖ ਰੱਖ ਕੇ, ਵਾਹ ਵਾਹ, ਕਹਿੰਦੇ ਪਹਿਲਾਂ ਮੁੱਖ ਰੱਖੋ। ਕਹਿੰਦਾ ਭਾਵ ਉਹਨਾਂ ਦੇ ਸਿਦਕ ਨੂੰ ਪਹਿਲਾਂ ਆਪਣੇ ਧਿਆਨ 'ਚ ਰੱਖੋ। ਮੁੱਖ ਰੱਖਣਾ ਮਤਲਬ ਕੀ ਹੁੰਦਾ? ਧਿਆਨ 'ਚ ਰੱਖੋ। ਕਹਿੰਦੇ ਧਿਆਨ ਰੱਖ ਕੇ ਫਿਰ ਕੀ ਕਰਨਾ? ਕਹਿੰਦੇ ਬੋਲਣਾ ਜੀ, ਉਹ ਵਾਹਿਗੁਰੂ। ਕਹਿਣ ਲੱਗੇ ਭਾਈ ਪਹਿਲਾਂ ਮਨ ਬਿਰਤੀ ਤੋਂ ਉਹਨਾਂ ਵਰਗਾ ਬਣ, ਪਹਿਲਾਂ ਮਨ ਬਿਰਤੀ ਤੋਂ ਉਹਨਾਂ ਵਰਗਾ ਬਣ, ਅਤੇ ਫਿਰ ਵਾਹਿਗੁਰੂ ਵਾਹਿਗੁਰੂ ਕਰ। ਤੂੰ ਤਾਂ ਵਾਹਿਗੁਰੂ ਵਾਹਿਗੁਰੂ ਕਰਦੇ ਗੱਲ ਨਹੀਂ ਕਰਦਾ, ਝੂਠੀਆਂ ਦਾਤਾਂ ਲਈ, ਸੰਸਾਰ ਲਈ। ਅਸੀਂ ਤਾਂ ਵਾਹਿਗੁਰੂ ਕਹਿੰਦੇ ਹਾਂ ਨਾ, ਅਤੇ ਕਦੀ ਆਪ ਜੀ ਧਿਆਨ ਦੇਣਾ, ਸਾਡੇ ਮੂੰਹ 'ਚੋਂ ਇੱਕ ਵਾਰੀ ਵਾਹਿਗੁਰੂ ਨਿਕਲਦਾ ਅਤੇ ਅਸੀਂ ਕਹਿੰਦੇ ਹਾਂ ਆਹ ਵੀ ਕਰਦੀ, ਆਹ ਵੀ ਕਰਦੀ, ਆਹ ਵੀ ਕਰਦੀ, ਆਹ ਵੀ ਕਰਦੀ, ਫਿਰ ਵਾਹਿਗੁਰੂ ਕਹਿੰਦੇ ਹਾਂ। ਅਤੇ ਇੱਥੇ ਗੁਰੂ ਜੀ ਕਹਿੰਦੇ, ਕਹਿੰਦੇ ਉਹਨਾਂ ਦੇ ਸਿਦਕ ਨੂੰ ਮੁੱਖ ਰੱਖ ਪਹਿਲਾਂ। ਤਾਂ ਕਬੀਰ ਜੀ ਕਹਿੰਦੇ ਆ, ਕਹਿੰਦੇ ਸੰਤ ਸੁਣੋ ਮਨ ਮਾਹੇ। ਕਹਿਣ ਲੱਗੇ ਭਾਈ ਸੰਤ ਦਾ ਭਾਵ ਕੀ ਹੈ? ਸੰਤ ਕੋਈ ਪਹਿਰਾਵਾ ਨਹੀਂ ਹੈ, ਸੰਤ ਕੋਈ ਬਾਣਾ ਨਹੀਂ ਹੈ। ਠੀਕ ਹੈ ਨੀ, ਸੰਤ ਕਿਹਨੂੰ ਕਹਿੰਦੇ ਆ? ਆਤਮਿਕ ਬਿਰਤੀ ਦੀ ਅਵਸਥਾ ਆ, ਅੰਦਰ ਦੀ ਵਿਵਸਥਾ ਆ, ਉਹਦਾ ਨਾਂ ਸੰਤ ਆ। ਕਿਹੜੀ ਬਿਰਤੀ ਦਾ ਨਾਂ ਸੰਤ ਆ? ਜਿੱਥੇ ਸਾਡੇ ਮਨ ਵਿੱਚ ਸੰਸਾਰੀ ਫੁਰਨੇ ਸੁੰਨ ਹੋ ਜਾਂਦੇ ਆ, ਸੰਸਾਰ ਦੇ ਫੁਰਨੇ ਨਹੀਂ ਫੁਰਦੇ, ਸੰਸਾਰ ਦੀਆਂ ਝੂਠੀਆਂ ਮੰਗਾਂ ਨਹੀਂ ਅੰਦਰ ਆਉਂਦੀਆਂ, ਤ੍ਰਿਸ਼ਨਾਵਾਂ ਭਾਵਨਾ ਰੁਕ ਜਾਂਦੀਆਂ ਨੇ, ਉਸ ਅਵਸਥਾ ਦਾ ਨਾਂ ਸੰਤ ਆ। ਅਤੇ ਗੁਰੂ ਜੀ ਕਹਿੰਦੇ ਸੰਤ ਸੁਣੋ ਮਨ ਮਾਹੇ। ਕਬੀਰ ਜੀ ਕੀ ਕਹਿਣ ਲੱਗੇ? ਕਹਿੰਦੇ ਵੀ ਸਭ ਤੋਂ ਪਹਿਲਾਂ ਜਦੋਂ ਗੁਰੂ ਦੀ, ਮਹਾਂਪੁਰਖਾਂ ਦੀ ਵਿਚਾਰ ਸਰਵਣ ਕਰਦੇ ਹੋ, ਗੁਰਬਾਣੀ ਸਰਵਣ ਕਰਨ ਲੱਗਦੇ ਹੋ, ਤਾਂ ਕੀ ਕਰੋ? ਸਭ ਤੋਂ ਪਹਿਲਾਂ ਸੰਤ ਬਣ ਜਾਓ। ਕਹਿੰਦਾ ਭਾਵ ਆਪਣੇ ਸੰਸਾਰੀ ਫੁਰਨੇ ਬੰਦ ਕਰ ਲਓ, ਸੰਸਾਰੀ ਫੁਰਨੇ ਬੰਦ ਕਰ ਲਓ, ਅੰਦਰੋਂ ਸੁੰਨ ਹੋ ਜਾਓ, ਸੁੰਨ ਹੋ ਕੇ ਸੁਣੋ ਮਨ ਮਾਹੇ। ਹੁਣ ਦੇਖੋ ਕਹਿੰਦਾ ਫਿਰ ਆਪਣੇ ਮਨ ਵਿੱਚ ਨਾ ਇਹ ਸੁਣਨਾ ਕਰੋ, ਸੁਣਨਾ ਕੰਨਾਂ ਨਾਲ ਨਹੀਂ ਹੈ, ਸੁਣਨਾ ਮਨ ਨਾਲ ਆ। ਜੇ ਮਨ ਆ ਹੁਣ ਧਿਆਨ ਦਈਓ ਆਪ ਜੀ, ਕੋਈ ਇਨਸਾਨ ਸੀ ਉਹਦਾ ਬੱਚਾ ਫੇਲ ਹੋ ਗਿਆ, ਜਦੋਂ ਬੱਚਾ ਫੇਲ ਹੋ ਗਿਆ ਤਾਂ ਮਾਸਟਰ ਜੀ ਕੋਲ ਗਿਆ, ਕਹਿੰਦਾ ਮਾਸਟਰ ਜੀ ਚੰਗੇ ਬੰਦੇ ਹੋ, ਹੈਂ, ਮੈਨੂੰ ਪਤਾ ਲੱਗਾ ਤੁਹਾਡਾ ਰਿਜ਼ਲਟ ਬੜਾ ਵਧੀਆ ਆਇਆ, ਪਰ ਮੇਰਾ ਮੁੰਡਾ ਫਿਰ ਫੇਲ ਹੋ ਗਿਆ। ਮਾਸਟਰ ਜੀ ਪੈਂਦੇ ਇੱਕ ਗੱਲ ਕਹਿੰਦੇ ਆ, ਕਹਿੰਦੇ ਦੇਖੋ ਜੀ ਜੇ ਬਾਕੀ ਦੇ ਪਾਸ ਹੋ ਸਕਦੇ ਸੀ ਤਾਂ ਇਹ ਵੀ ਦੋਨਾਂ 'ਚ ਹੀ ਪੜ੍ਹਾਇਆ, ਮੈਂ ਤਾਂ ਇੱਕੋ ਜਿਹਾ ਹੀ ਪੜ੍ਹਾਇਆ, ਮੈਂ ਤੂੰ ਕੋਈ ਵਿਤਕਰਾ ਨਹੀਂ ਨਾ ਕੀਤਾ। ਕਹਿੰਦਾ ਨਹੀਂ, ਪਰ ਤੁਹਾਡਾ ਬੱਚਾ ਧਿਆਨ ਨਾਲ ਨਹੀਂ ਪੜ੍ਹਦਾ, ਇਹਦਾ ਮਤਲਬ ਧਿਆਨ ਹੀ ਸਭ ਤੋਂ ਵੱਡੀ ਚੀਜ਼ ਹੈ, ਧਿਆਨ ਨਾਲ ਨਹੀਂ ਪੜ੍ਹਦਾ ਅਤੇ ਫੇਲ ਹੋ ਗਿਆ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਆ? ਉਹ ਕਹਿੰਦੇ ਬਈ ਜੇ ਰੱਬ ਤੱਕ ਪਹੁੰਚੇ ਨੇ, ਕਬੀਰ ਜੀ ਪਹੁੰਚ ਗਏ ਨੇ, ਫਰੀਦ ਜੀ ਪਹੁੰਚ ਗਏ ਨੇ, ਗੁਰੂ ਅਮਰਦਾਸ ਜੀ ਪਹੁੰਚੇ ਨੇ, ਗੁਰੂ ਰਾਮਦਾਸ ਜੀ ਪਹੁੰਚੇ ਨੇ, ਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ ਤੁਸੀਂ ਕਿਉਂ ਨਹੀਂ ਪਹੁੰਚ ਸਕਦੇ? ਸਿਰਫ ਫਰਕ ਇੰਨਾ ਆ ਵੀ ਇਸੇ ਮਾਰਗ ਤੇ ਚੱਲ ਕੇ ਉਹ ਉੱਥੇ ਪਹੁੰਚ ਗਏ ਨੇ, ਉਹਨਾਂ ਧਿਆਨ ਲਾ ਕੇ ਪੜ੍ਹਨਾ ਕੀਤਾ, ਧਿਆਨ ਲਾਉਣਾ ਕੀਤਾ, ਤੁਸੀਂ ਧਿਆਨ ਨਹੀਂ ਲਾਉਂਦੇ, ਇਸ ਕਰਕੇ ਤੁਸੀਂ ਫੇਲ ਹੋ ਜਾਂਦੇ ਹੋ। ਗੱਲ ਧਿਆਨ ਦੀ ਹੈ ਸਾਰੀ, ਠੀਕ ਹੈ ਜੀ, ਬਾਣੀ 'ਚ ਪੜ੍ਹ ਲਓ, ਧਿਆਨ ਦੀ ਗੱਲ ਕੀਤੀ ਉਹਨਾਂ, ਧੁਨ ਮੈਂ ਧਿਆਨ, ਧਿਆਨ ਮੈਂ ਜਾਣੇ ਆ ਗੁਰਮੁਖ ਅਕਤ ਕਹਾਣੀ, ਕਹਿੰਦਾ ਧੁਨ ਮੈਂ ਧਿਆਨ, ਧਿਆਨ ਦੀ ਗੱਲ ਹੈ ਸਾਰੀ। ਜੇ ਧਿਆਨ ਲੱਗ ਗਿਆ ਤਾਂ ਸਾਨੂੰ ਕੁਛ ਲੱਭ ਜੂਗਾ, ਜੇ ਧਿਆਨ ਹੀ ਨਹੀਂ ਲੱਗਾ ਤਾਂ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਸਾਨੂੰ ਕੁਛ ਨਹੀਂ ਲੱਭਣਾ। ਉਹਨਾਂ ਤਾਂ ਗਿਆ, ਸੰਤ ਸੁਣੋ ਮਨ ਮਾਹੇ, ਸੰਤ ਕਹਿੰਦਾ ਭਾਵ ਕਿ ਅੰਦਰੋਂ ਸੰਸਾਰੀ ਫੁਰਨੇ ਸੁਣ ਕਰੋ ਪਹਿਲਾਂ ਦੇ, ਜਦੋਂ ਸੰਸਾਰੀ ਫੁਰਨੇ ਸੁਣ ਹੋਣਗੇ ਤਾਂ ਤੁਹਾਡਾ ਧਿਆਨ ਲੱਗੂਗਾ ਗੁਰੂ ਚਰਨਾਂ ਦੇ ਵਿੱਚ, ਤੇ ਫਿਰ ਤੁਸੀਂ ਗੁਰਬਾਣੀ ਨੂੰ ਧਿਆਨ ਨਾਲ ਸ਼ਰਵਣ ਕਰ ਸਕਦੇ ਹੋ, ਫਿਰ ਗੁਰਬਾਣੀ ਦੀ ਵਿਚਾਰ ਕਰ ਸਕਦੇ ਹੋ। ਜਿਹਦਾ ਧਿਆਨ ਹੀ ਨਹੀਂ ਲੱਗਾ ਉਹ ਗੁਰਬਾਣੀ ਦੀ ਵਿਚਾਰ ਹੀ ਨਹੀਂ ਕਰ ਸਕਦਾ, ਉਹ ਗੁਰਬਾਣੀ ਨੂੰ ਪੜ੍ਹ ਹੀ ਨਹੀਂ ਸਕਦਾ, ਠੀਕ ਹੈ ਬਈ। ਉਹ ਤਾਂ ਉੱਤੋਂ ਉੱਤੋਂ ਪੜ੍ਹ ਕੇ ਚਲਾ ਗਿਆ, ਪੜ੍ਹ ਪੜ੍ਹ ਗੱਡੀ ਲਦੀਏ ਪੰਡਾ ਬਣ ਕੇ ਚਲਾ ਗਿਆ। ਸੋ ਤਾਂ ਕਬੀਰ ਜੀ ਆਪ ਜੀ ਨੂੰ ਕੀ ਕਹਿਣ ਲੱਗੇ, ਅੱਗੇ ਦੇਖੋ ਕੀ ਕਹਿੰਦੇ, ਕਹਿੰਦੇ ਕਬੀਰ ਜਿਹਨੂੰ ਕੁਛ ਜਾਣਿਆ ਨਾਹੀਂ, ਤਿੰਨ ਸੁੱਖ ਨੀਂਦ ਬਿਹਾਏ। ਉਹ ਕਹਿੰਦੇ ਕਰਨਾ ਕੀ ਹੈ, ਗੁਰੂ ਦੇ ਹੁੰਦਿਆਂ ਸੁਣਦਿਆਂ ਗੁਰੂ ਦੇ ਲੜ ਲੱਗ ਕੇ ਗੁਰੂ ਕੋਲੋਂ ਬੋਲ ਸੁਣ ਕੇ ਵੀ ਜਿਹਨੇ ਕੁਛ ਗੁਰੂ ਦੇ ਚਰਨਾਂ 'ਚੋਂ ਬੈਠ ਕੇ ਜਾਣਕਾਰੀ ਨਹੀਂ ਲਈ। ਕਬੀਰ ਜਿਹਨੂੰ ਕੁਛ ਜਾਣਿਆ ਨਹੀਂ, ਕਹਿੰਦੇ ਜਿਹਨੇ ਕੁਛ ਜਾਣਿਆ ਹੀ ਨਹੀਂ ਹੈ, ਜਿਹਨੇ ਜਾਣਕਾਰੀ ਲਈ ਨਹੀਂ ਹੈ। ਵੀ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਕਹਿਣ ਕੀ ਡੈ ਨੇ, ਕਹਿੰਦੇ ਤਿੰਨ ਸੁੱਖ ਨੀਂਦ ਬਿਹਾਏ। ਕਹਿੰਦੇ ਫਿਰ ਵਿਆਹ ਦਾ ਮਤਲਬ ਕੀ ਹੈ, ਬਤੀਤ ਕਰ ਦਿੱਤੀ ਹੈ, ਵਿਆਹ ਦਾ ਮਤਲਬ ਬਤੀਤ ਕਰ ਦਿੱਤੀ ਹੈ। ਕਹਿੰਦੇ ਫਿਰ ਉਹਨੇ ਜਿਹੜਾ ਜੀਵਨ ਵਾਲੀ ਜ਼ਿੰਦਗੀ ਹੈ ਨਾ, ਕਹਿੰਦੇ ਸੁੱਤੇ ਪਏ ਨੇ ਬਤੀਤ ਕਰ ਦਿੱਤੀ, ਉਹਨੂੰ ਮਿਲਣਾ ਕੁਛ ਨਹੀਂ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠ ਕੇ ਸੋਝੀ ਨਹੀਂ ਲੈਂਦਾ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਦੀ ਵਿਚਾਰ ਨਹੀਂ ਕਰਦਾ, ਕਹਿੰਦੇ ਉਹਨੇ ਲੈਣਾ ਕੀ ਹੈ, ਹੈ ਨਾ। ਤਾਂ ਗੁਰੂ ਜੀ ਆਪ ਜੀ ਨੂੰ ਸਮਝਾਉਂਦੇ ਪਏ। ਫਿਰ ਕਬੀਰ ਜੀ ਕਹਿੰਦੇ, ਕਹਿੰਦੇ ਹਮੂ ਜੋ ਬੂਝਾ ਬੂਝਣਾ ਪੂਰੀ ਬਰੀ ਬੁਲਾਏ। ਕਹਿੰਦੇ ਕਬੀਰ ਜੀ ਕਹਿੰਦੇ ਮੈਨੂੰ ਪੁੱਛੋ, ਕਹਿੰਦੇ ਮੈਂ ਜੋ ਕੁਝ ਬੂਝਾ ਕਹਿੰਦਾ ਭਾਵ ਸਮਝਣਾ ਸੀ ਨਾ ਗੁਰੂ ਚਰਨਾਂ 'ਚ ਬਹਿ ਕੇ, ਕਹਿੰਦੇ ਮੈਂ ਸਮਝ ਲਿਆ ਪੂਰੀ ਬਰੀ ਬੁਲਾਏ। ਕਹਿੰਦਾ ਵੀ ਜਿਹੜੀ ਮੇਰੇ ਮਨ ਦੀ ਅੰਦਰ ਦੀ ਖਿੱਚ ਸੀ, ਤਾਂਘ ਸੀ, ਕਹਿੰਦੇ ਜਦੋਂ ਮੈਂ ਗੁਰੂ ਚਰਨਾਂ ਵਿੱਚ ਬਹਿ ਕੇ ਉਹਦੇ ਕੋਲ ਸਭ ਕੁਝ ਸਮਝ ਲਿਆ, ਕਹਿੰਦੇ ਮੇਰੇ ਅੰਦਰ ਪੂਰੀ ਪੈ ਗਈ, ਕਹਿੰਦਾ ਭਾਵ ਮੇਰਾ ਸਰ ਗਿਆ, ਮੇਰਾ ਕੰਮ ਬਣ ਗਿਆ, ਕਿਉਂਕਿ ਮੈਂ ਗੁਰੂ ਚਰਨਾਂ ਵਿੱਚ ਟਿਕ ਕੇ ਜੋ ਸਮਝਣਾ ਸੀ ਉਹ ਸਮਝ ਲਿਆ, ਜੋ ਬੂਝਣਾ ਬੂਝਣਾ ਬੂਝਾ ਬੂਝਣਾ। ਸੋ ਉਹੀ ਚੀਜ਼ ਸਮਝਣੀ ਹੈ ਕਿ ਜੋ ਅਸੀਂ ਗੁਰੂ ਚਰਨਾਂ 'ਚ ਬੁੱਝਣ ਆਏ ਹਾਂ, ਸਮਝਣ ਆਏ ਹਾਂ, ਉਹ ਸਮਝਣ ਦੀ ਕੋਸ਼ਿਸ਼ ਕਰੀਏ। ਹੈ ਨਾ, ਪ੍ਰੋਬਲਮ ਕੀ ਹੈ, ਦੇਖਿਓ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਵਣ ਕਰਨ ਆਏ ਸੀ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਕੁਝ ਸੁਣਨ ਆਏ ਸੀ, ਪਰ ਅਸੀਂ ਗੁਰੂ ਸਾਹਿਬ ਨੂੰ ਸੁਣਾਉਂਦੇ ਰਹਿ ਗਏ ਵੀ ਗੁਰੂ ਜੀ ਮੇਰਾ ਕੰਮ ਕਰਦੇ ਹੋ, ਗੁਰੂ ਜੀ ਮੇਰਾ ਫਲਾਣਾ ਕੰਮ ਕਰਦੇ ਹੋ। ਉਹ ਸੁਣਾਉਂਦਿਆਂ ਸੁਣਾਉਂਦਿਆਂ ਸਾਨੂੰ ਗੁਰੂ ਸਾਹਿਬਾਂ ਦੇ ਚਰਨਾਂ ਦੀ ਸੋਝੀ ਨਹੀਂ ਆਈ, ਸਾਨੂੰ ਗੁਰਬਾਣੀ ਦੀ ਸਮਝ ਨਹੀਂ ਲੱਗੀ। ਠੀਕ ਹੈ ਵੀ ਹੁਣ ਧਿਆਨ ਦਿਓ। ਤਾਂ ਫਿਰ ਆਪ ਜੀ ਨੂੰ ਗੁਰੂ ਸਾਹਿਬਨ ਕਹਿਣ ਲੱਗੇ, ਕਹਿੰਦੇ ਮਨ ਕੀ ਬਿਰਥਾ ਮਨ ਹੀ ਜਾਣੇ, ਅਵਰ ਕੇ ਜਾਣੇ ਕੁਪੀਰ ਭਰਈਆ। ਗੁਰੂ ਰਾਮਦਾਸ ਪਾਤਸ਼ਾਹ ਕਹਿ ਰਹੇ ਨੇ, ਕਹਿਣ ਲੱਗੇ ਮਨ ਕੀ ਬਿਰਥਾ ਮਨ ਹੀ ਜਾਣੇ। ਕਹਿੰਦੇ ਭਾਈ ਧਿਆਨ ਨਾਲ ਸੁਣੋ, ਜਦੋਂ ਮੈਂ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ 'ਚ ਬਹਿ ਕੇ ਉਪਦੇਸ਼ ਸਰਵਣ ਕੀਤਾ ਨਾ, ਤੇ ਮੇਰੇ ਮਨ 'ਚ ਤੰਗ ਪੈਦਾ ਹੋਈ ਪਰਮਾਤਮਾ ਨੂੰ ਮਿਲਣ ਦੀ। ਕਹਿੰਦੇ ਜਦੋਂ ਪਰਮਾਤਮਾ ਨੂੰ ਮਿਲਣ ਦੀ ਮੇਰੇ ਤੰਗ ਪੈਦਾ ਹੋਈ, ਕਹਿੰਦੇ ਫਿਰ ਮੈਂ ਤੁਹਾਨੂੰ ਕੀ ਦੱਸਾਂ, ਮਨ ਕੀ ਬਿਰਥਾ ਮਨ ਹੀ ਜਾਣੇ, ਬਿਰਥਾ ਦਾ ਪਾਪ ਛੋੜਾ ਬਿਰਹਾ। ਕਹਿੰਦੇ ਜਿਹੜਾ ਮੇਰੇ ਮਨ ਨੂੰ ਬਿਰਹਾ ਮਹਿਸੂਸ ਹੋਇਆ ਨਾ, ਕਹਿੰਦੇ ਮੇਰਾ ਮਨ ਹੀ ਜਾਣਦਾ ਆ, ਮੇਰੇ ਮਨ ਨੂੰ ਹੀ ਪਤਾ ਆ ਵੀ ਮੇਰੀ ਕੀ ਹਾਲਤ ਹੋਈ। ਕਹਿੰਦੇ ਮੈਂ ਦੱਸਣ ਜੋਗਾ ਨਹੀਂ, ਕਹਿੰਦੇ ਅਵਰ ਕੇ ਜਾਣੇ ਕੁਪੀਰ ਭਰਈਆ। ਕਹਿੰਦੇ ਕੋਈ ਹੋਰ ਇਸ ਪੀੜ ਨੂੰ ਨਹੀਂ ਸਮਝ ਸਕਦਾ, ਹੋਰ ਇਸ ਪੀੜ ਬਾਰੇ ਨਹੀਂ ਦੱਸ ਸਕਦਾ, ਨਾ ਕੋਈ ਜਾਣ ਸਕਦਾ ਵੀ ਇਹ ਪੀੜ ਕਿੱਦਾਂ ਦੀ ਹੁੰਦੀ ਆ। ਇਹ ਤਾਂ ਪੀੜ ਉਹਨਾਂ ਨੂੰ ਪਤਾ ਆ ਜਿਹਨਾਂ ਦੇ ਅੰਦਰ ਬਿਰਹਾ ਮਹਿਸੂਸ ਹੋਇਆ, ਜਿਹਨਾਂ ਨੂੰ ਲੱਗਿਆ ਵੀ ਵਾਕਈ ਪਰਮਾਤਮਾ ਤੋਂ ਵਿਛੜੇ ਹਾਂ, ਜਿਹਨਾਂ ਨੂੰ ਇਹ ਗੱਲਾਂ ਮਹਿਸੂਸ ਹੋਈਆਂ ਉਹਨਾਂ ਨੂੰ ਪਤਾ ਇਹ ਪੀੜ ਕਿੱਦਾਂ ਦੀ। ਕਹਿੰਦਾ ਭਾਵ ਬਿਰਹਾ ਦੁੱਖ ਕਿੱਦਾਂ ਦਾ ਹੈ ਉਹਨਾਂ ਨੂੰ ਪਤਾ ਹੈ, ਜਿਹਨਾਂ ਨੂੰ ਬਿਰਹਾ ਲੱਗਾ ਹੈ, ਅਤੇ ਜਿਹਨਾਂ ਨੂੰ ਲੱਗਾ ਹੀ ਨਹੀਂ ਅਜੇ, ਕਹਿੰਦੇ ਉਹਨਾਂ ਨਾਲ ਵਿਚਾਰ ਕਰਨ ਦਾ ਫਾਇਦਾ ਨਹੀਂ, ਕਿਉਂਕਿ ਉਹਨਾਂ ਨੂੰ ਇਸ ਦਰਦ ਦਾ ਪਤਾ ਨਹੀਂ, ਦੁੱਖ ਦਾ ਪਤਾ ਹੀ ਨਹੀਂ ਹੈ। ਇਹ ਗੱਲ ਸੱਚ ਜੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਕਿਸੇ ਇਨਸਾਨ ਦੇ ਸੱਟ ਲੱਗ ਜਾਂਦੀ ਹੈ, ਉਹ ਹਾਏ ਹਾਏ ਕਰਦਾ, ਠੀਕ ਹੈ, ਵੇਖਣ ਨੂੰ ਸੱਟ ਨਿੱਕੀ ਜਿਹੀ ਲੱਗਦੀ ਹੈ, ਹੈ ਨਾ। ਕਿਸੇ ਵੇਲੇ ਤੁਸੀਂ ਦੇਖਿਓ ਸਰੀਰ ਦੇ ਉੱਤੇ ਮਾੜਾ ਜਿਹਾ ਕੱਟ ਲੱਗਾ ਹੁੰਦਾ, ਮਾੜਾ ਜਿਹਾ, ਪਰ ਚੋਟ ਹੱਡੀ 'ਤੇ ਲੱਗੀ ਹੁੰਦੀ ਅੰਦਰ, ਉਹ ਝਟਕਾ ਜ਼ਿਆਦਾ ਲੱਗ ਜਾਂਦਾ, ਉਹ ਹਾਏ ਹਾਏ ਕਰਦਾ ਰੋਂਦਾ, ਅਤੇ ਆਪਾਂ ਵੇਖਣ ਵਾਲੇ ਕੀ ਕਹਿ ਦਿੰਦੇ ਜਾ ਕੇ, ਭਾਈ ਸਾਹਿਬ ਜਿੱਦਾਂ ਤੁਸੀਂ ਹਾਏ ਹਾਏ ਕਰਨ ਦੇ ਉਹ ਸੱਟ ਲੱਗਦੀ ਨਹੀਂ ਏਡੀ ਗਹਿਰੀ ਵੈਸੇ, ਠੀਕ ਹੈ, ਤੁਸੀਂ ਤਾਂ ਬਹੁਤ ਜ਼ਿਆਦਾ ਚੀਕਾਂ ਮਾਰਨ ਦੇ ਹੋ। ਹਾਂ ਮਾੜਾ ਜਿਹਾ ਕੱਟ ਲੱਗਾ, ਉਹ ਵਿਚਾਰਾ ਕਹਿੰਦਾ, ਕਹਿੰਦਾ ਭਾਈ ਸਾਹਿਬ ਉੱਪਰੋਂ ਮਾੜਾ ਜਿਹਾ ਕੱਟ ਲੱਗਾ, ਮੈਨੂੰ ਲੱਗਦਾ ਹੱਡੀ ਟੁੱਟ ਗਈ ਅੰਦਰੋਂ, ਮੇਰੇ ਦਰਦ ਬੜੀ ਹੋਣ ਡਈ ਹੈ। ਤਾਂ ਉਹੀ ਗੱਲ ਆ ਗਈ ਵੀ ਜਿਹਦੇ ਲੱਗੀ ਹੈ ਉਹਨੂੰ ਪਤਾ ਦਰਦ ਕਿੰਨੀ ਹੈ, ਅਤੇ ਜਿਹਨੂੰ ਗੁਰਬਾਣੀ ਦੀ ਸਮਝ ਲੱਗ ਗਈ ਅੰਦਰੋਂ ਬਿਰਹਾ ਮਹਿਸੂਸ ਹੋਇਆ ਉਹਨੂੰ ਪਤਾ ਬਿਰਹਾ ਕੀ ਚੀਜ਼ ਆ, ਦੂਜੇ ਨੂੰ ਕੀ ਪਤਾ ਬਿਰਹਾ ਕੀ ਚੀਜ਼ ਆ, ਠੀਕ ਹੈ ਬਈ। ਸੋ ਧਿਆਨ ਦੇਣਾ, ਗੁਰੂ ਜੀ ਸਮਝਾਉਣ ਲੱਗੇ ਆਪ ਜੀ ਨੂੰ। ਹੁਣ ਅੱਗੇ ਗੁਰੂ ਰਾਮਦਾਸ ਪਾਤਸ਼ਾਹ ਕੀ ਕਹਿੰਦੇ, ਕਹਿਣ ਲੱਗੇ, ਕਹਿੰਦੇ ਰਾਮ ਗੁਰ ਮੋਹਨ ਮੋਹ ਮਨ ਲਈਆ, ਰਾਮ ਗੁਰ ਮੋਹਨ ਮੋਹ ਮਨ ਲਈਆ। ਹੁਣ ਰਾਮ ਗੁਰ, ਇੱਥੇ ਗੁਰ ਕਿਹੜਾ ਆਇਆ, ਇੱਥੇ ਗੱਗੇ ਨੂੰ ਔਂਕੜ ਦਲਾਰੇ ਨੂੰ ਸਿਹਾਰੀ ਵਾਲਾ ਗੁਰ ਆ ਗਿਆ, ਇੱਥੇ ਗੁਰੂ ਆ ਗਿਆ। ਇੰਨਾ ਧਿਆਨ ਦੇਣਾ ਹੈ ਕਿਉਂਕਿ ਔਂਕੜਾਂ ਦਲੌਂਕੜਾਂ ਸਿਹਾਰੀਆਂ ਬਿਹਾਰੀਆਂ ਹੀ ਮਨ ਬਿਰਤੀ ਨੂੰ ਖੋਲਦੀਆਂ ਨੇ, ਗੁਰੂ ਸਾਹਿਬਾਂ ਨੂੰ ਗਿਆਨ ਆ। ਧਿਆਨ ਦੇਣਾ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਆ, ਇਹਦੇ ਅੰਦਰ ਸਿਹਾਰੀ ਵਿਹਾਰੀ ਔਂਕੜ ਦਲੌਂਕੜ ਧਿਆਨ ਨਾਲ ਪੜ੍ਹਨੀ ਹੈ। ਅਸੀਂ ਉੱਦਾਂ ਹੀ ਫਟਾਫਟ ਪੜ੍ਹੀ ਜਾਂਦੇ ਹਾਂ, ਜਿੱਥੇ ਗੁਰ ਆਇਆ ਉਹਨੂੰ ਆਪਾਂ ਗੁਰੂ ਕਹਿ ਦਿੰਦੇ ਹਾਂ, ਅੱਗੇ ਸਿਹਾਰੀ ਆਈ ਆਪਾਂ ਉਹਨੂੰ ਵੀ ਗੁਰੂ ਕਹਿ ਦਿੰਦੇ ਹਾਂ, ਔਂਕੜ ਆਇਆ ਆਪਾਂ ਉਹਨੂੰ ਵੀ ਗੁਰੂ ਕਹਿ, ਦੋ ਔਂਕੜਾਂ ਆਈਆਂ ਆਪਾਂ ਉਹਨੂੰ ਵੀ ਗੁਰੂ ਕਹਿ ਦਿੰਦੇ ਹਾਂ। ਨਹੀਂ ਭਾਈ, ਹਰ ਥਾਂ 'ਤੇ ਮਤਲਬ ਬਦਲਨੇ ਹਾਂ। ਪਹਿਲੀ ਅੱਖ ਪਹਿਲੀ ਪੰਕਤੀ 'ਚ ਇਕੱਲਾ ਗੱਗੇ ਨੂੰ ਔਂਕੜ ਅਤੇ ਰਾਰਾ ਉਹ ਗੁਰ ਸੀ, ਉਹ ਜੁਗਤੀ ਸੀ। ਹੁਣ ਇੱਥੇ ਕੀ ਆ ਗਿਆ, ਗੱਗੇ ਨੂੰ ਔਂਕੜ ਅਤੇ ਰਾਰੇ ਨੂੰ ਸਿਹਾਰੀ, ਇਹ ਗੁਰੂ ਹੈ, ਠੀਕ ਹੈ ਬਈ। ਇੱਥੇ ਗੁਰੂ ਰਾਮਦਾਸ ਪਾਤਸ਼ਾਹ ਕੀ ਕਹਿਣ ਲੱਗੇ, ਕਹਿੰਦੇ ਰਾਮ ਗੁਰ ਮੋਹਨ, ਕਹਿੰਦੇ ਹੇ ਅਕਾਲ ਪੁਰਖ ਪਰਮਾਤਮਾ ਮੇਰੇ ਨਾਲ ਕੀ ਹੋਇਆ, ਦੱਸਣ ਲੱਗੇ, ਕਹਿੰਦੇ ਕੀ ਹੋਇਆ, ਕਹਿੰਦੇ ਹੋਣਾ ਕੀ ਸੀ, ਕਹਿੰਦੇ ਜਦੋਂ ਮੈਨੂੰ ਗੁਰੂ ਦੇ ਬੋਲਾਂ ਦੀ ਸੋਝੀ ਆਈ, ਮੈਂ ਗੁਰੂ ਦੇ ਲੜਨ ਲੱਗਾ, ਕਹਿੰਦੇ ਮੇਰੇ ਨਾਲ ਕੀ ਹੋਣਾ ਸੀ, ਉਹਦਾ ਗੁਰੂ ਹੈ ਨਾ ਮੋਹਨ ਕਿਹਨੂੰ ਕਹਿੰਦੇ ਪਿਆਰਾ, ਕਹਿੰਦੇ ਉਹ ਗੁਰੂ ਇੰਨਾ ਪਿਆਰਾ ਲੱਗਾ ਮੈਨੂੰ, ਕਹਿੰਦੇ ਕੀ ਹੋਇਆ ਅਤੇ ਹੋਣਾ ਕੀ ਸੀ, ਕਹਿੰਦੇ ਕਹਿੰਦੇ ਮੋਹ ਮਨ ਲਈਆ, ਕਹਿੰਦੇ ਮੇਰਾ ਮਨ ਹੀ ਮੋਹ ਲਿਆ, ਕਹਿੰਦਾ ਭਾਵ ਮੇਰਾ ਮਨ ਹੀ ਗੁਰੂ ਨੇ ਐਸੀ ਕਿਰਪਾ ਕੀਤੀ ਆਪਣੇ ਵੱਸ 'ਚ ਕਰ ਲਿਆ। ਮੋਹ ਦਾ ਭਾਵ ਕੀ ਹੁੰਦਾ, ਕਿਸੇ ਨੂੰ ਵੱਸ 'ਚ ਕਰ ਲੈਣਾ, ਆਪਾਂ ਕਹਿੰਦੇ ਨਹੀਂ, ਇਹ ਤਾਂ ਉਹਨੇ ਮੋਹਿਆ ਆ ਅਤੇ ਉਹਦੇ ਵੱਸ 'ਚ ਹੀ ਹੈ। ਉੱਦਾਂ ਹੀ ਗੁਰੂ ਰਾਮਦਾਸ ਪਾਤਸ਼ਾਹ ਦੱਸਣ ਲੱਗੇ, ਕਹਿੰਦੇ ਜਦੋਂ ਮੈਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲੋਂ ਵਚਨ ਸਰਵਣ ਕੀਤੇ, ਉਪਦੇਸ਼ ਸਰਵਣ ਕੀਤਾ, ਕਹਿੰਦੇ ਏਡੀ ਕਿਰਪਾ ਕੀਤੀ ਗੁਰੂ ਜੀ ਨੇ ਕਿ ਮੈਂ ਉਹ ਵਚਨ ਸੁਣਦਾ ਰਿਹਾ ਅਤੇ ਮੈਨੂੰ ਇਹ ਮਹਿਸੂਸ ਹੋਇਆ ਜਿਵੇਂ ਗੁਰੂ ਨੇ ਮੇਰਾ ਮਨ ਆਪਣੇ ਵੱਸ 'ਚ ਹੀ ਕਰ ਲਿਆ। ਕਹਿੰਦਾ ਭਾਵ ਆਪਾਂ ਕਹਿੰਦੇ ਨਾ, ਇਹ ਤਾਂ ਉਹਦੇ ਪਿਆਰ 'ਚ ਮੋਹਿਆ ਹੈ, ਕਹਿੰਦਾ ਭਾਵ 24 ਘੰਟੇ ਉੱਧਰ ਨੂੰ ਭੱਜਦਾ। ਅਤੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਮੇਰੀ ਮਨ ਬਿਰਤੀ 24 ਘੰਟੇ ਗੁਰੂ ਅਮਰਦਾਸ ਪਾਤਸ਼ਾਹ ਵਾਲੇ ਪਾਸੇ ਭਜਦੀ ਹੈ, ਰੱਬ ਲੱਭਣ ਵਾਲੇ ਪਾਸੇ ਭਜਦੀ, ਹੁਣ ਮੈਨੂੰ ਹੋਰ ਕੋਈ ਗੱਲ ਨਹੀਂ ਸੋਚਦੀ, ਮੈਨੂੰ ਕੋਈ ਪਤਾ ਲੱਗਦਾ ਹੀ ਨਹੀਂ, ਮੈਂ ਤਾਂ ਕਮਲਾ ਰਮਲਾ ਹੋ ਗਿਆ। ਫਿਰ ਦੇਖੋ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਹੋਂ ਅਕਲ ਬਿਕਲ ਪਈ ਗੁਰ ਦੇਖੇ, ਹੋਂ ਲੋਟ ਪੋਟ ਹੋਏ ਪਈ ਆ। ਦੇਖੋ ਉਹਨਾਂ ਨੇ ਕੰਮ ਕਲੀਅਰ ਕਰਤਾ ਜੀ, ਠੀਕ ਹੈ ਵੀ ਜਿਹੜੀ ਆਪਣੇ ਮੂੰਹ 'ਚ ਪਹਿਲਾਂ ਗੱਲ ਨਿਕਲੀ ਨਾ ਕਿ ਮੈਂ ਤਾਂ ਕਮਲਾ ਰਮਲਾ ਹੋ ਗਿਆ, ਉਹ ਅਗਲੀ ਪੰਕਤੀ 'ਚ ਲਿਖਦੇ ਪਏ ਨੇ, ਕਹਿਣ ਲੱਗੇ ਹੋਂ ਅਕਲ ਬਿਕਲ, ਅਕਲ ਦਾ ਭਾਵ ਅਕਲ, ਬਿਕਲ ਦਾ ਭਾਵ ਚਤੁਰਾਈ। ਕੀ ਕਹਿਣ ਲੱਗੇ, ਹੋਂ ਅਕਲ ਬਿਕਲ ਭਈ ਗੁਰ ਦੇਖੇ, ਕਹਿਣ ਲੱਗੇ ਸੰਸਾਰ ਵਾਲਿਓ ਸੁਣ ਲਓ ਮੇਰੀ ਗੱਲ, ਜਦੋਂ ਮੈਂ ਗੁਰੂ ਕੋਲੋਂ ਗੁਰ ਲਿਆ ਸੀ ਨਾ, ਇੱਥੇ ਫਿਰ ਗੁਰ ਆ ਗਿਆ, ਜੋ ਗੱਗੇ ਨੂੰ ਔਂਕੜ 'ਤੇ ਰਾਰਾ, ਕਹਿਣ ਲੱਗੇ ਹੋਇਆ ਕਿ ਜਿਹੜਾ ਮੈਂ ਗੁਰੂ ਕੋਲੋਂ ਸ਼ਬਦ ਲਿਆ ਸੀ ਨਾ, ਨਾਮ ਲਿਆ ਸੀ ਜਿਹੜਾ, ਕਹਿੰਦੇ ਫਿਰ ਮੈਂ ਗੁਰੂ ਦੇ ਵਚਨਾਂ 'ਤੇ ਤੁਰ ਕੇ ਅਤੇ ਮੈਂ ਨਾਮ ਸਿਮਰਨ ਕਰਨ ਲੱਗ ਪਿਆ, ਮੈਂ ਸੁਰਤ ਸ਼ਬਦ ਦਾ ਮਿਲਾਪ ਹੋ ਗਿਆ, ਮੈਂ ਨਾਮ ਸਿਮਰਨ ਕਰਨ ਲੱਗ ਪਿਆ। ਗੁਰਦੇਖੇ ਦਾ ਭਾਵ ਐਵੇਂ ਨਾ ਕਹਿੰਦੇ ਜਦੋਂ ਮੈਂ ਗੁਰੂ ਦੇਖਿਆ, ਕਿਉਂਕਿ ਬਾਣੀ 'ਚ ਲਿਖਿਆ ਗੁਰੂ ਅਮਰਦਾਸ ਪਾਤਸ਼ਾਹ ਹੀ ਕਹਿੰਦੇ, ਸਤਿਗੁਰ ਨੂੰ ਸਭ ਕੁ ਦੇਖਦਾ ਜੇਤਾ, ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜੇ ਤੇਰੇ ਸ਼ਬਦ ਨਾ ਕਰੇ ਵਿਚਾਰ। ਦੇਖੋ ਬੜਾ ਆਨੰਦ ਆ, ਠੀਕ ਆ, ਇੱਦਾਂ ਦੀਆਂ ਪੰਕਤੀਆਂ ਕੁਛ ਉਹ ਪੱਕੀਆਂ ਕੋਲ ਰੱਖਣੀਆਂ ਸਾਂਭ ਕੇ, ਠੀਕ ਹੈ ਨੀ, ਆਹ ਪੰਕਤੀ ਆਪਣੇ ਮਨ 'ਚ ਹੀ ਵਸਾ ਲਓ, ਪੱਕੀ ਕਰ ਲਓ, ਕਿਹੜੀ ਕਿ ਸਤਿਗੁਰ ਨੂੰ ਸਭ ਕੁਝ ਦੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜੇ ਤੇਰੇ ਸ਼ਬਦ ਨਾ ਕਰੇ ਵਿਚਾਰ। ਆਹ ਪੰਕਤੀ ਤੁਸੀਂ ਆਪਣੇ ਮਨ ਦੇ ਵਿੱਚ ਟਿਕਾ ਕੇ ਰੱਖ ਲਓ, ਫਿਰ ਗੁਰਬਾਣੀ ਪੜ੍ਹਿਓ, ਤੁਹਾਨੂੰ ਆਪਣੇ ਆਪ ਸਮਝ ਲੱਗਣ ਲੱਗ ਪੈਣੀ, ਵੀ ਇਹਨੂੰ ਵੇਖ ਕੇ ਗੱਲ ਨਹੀਂ ਬਣਨੀ ਜਿੰਨਾ ਚਿਰ ਗੁਰਬਾਣੀ ਦੀ ਵਿਚਾਰ ਨਾ ਕੀਤੀ। ਸੋ ਧਿਆਨ ਦਿਓ, ਹੁਣ ਕੀ ਕਹਿਣ ਲੱਗੇ, ਉੱਥੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਪਏ ਨੇ ਵੀ ਗੁਰੂ ਨੂੰ ਵੇਖ ਕੇ ਮੁਕਤੀ ਨਹੀਂ ਹੋਣੀ ਜੇ ਸ਼ਬਦ ਦੀ ਵਿਚਾਰ ਨਹੀਂ ਕਰਾਂਗੇ, ਹੈ ਨਾ। ਅਤੇ ਇੱਥੇ ਗੁਰੂ ਰਾਮਦਾਸ ਪਾਤਸ਼ਾਹ ਕੀ ਕਹਿਣ ਰਹੇ ਨੇ, ਕਹਿੰਦੇ ਹਾਂ ਅਕਲ ਬਿਕਲ ਭਈ ਗੁਰ ਦੇਖੇ, ਉਹ ਇੱਥੇ ਫਿਰ ਗੁਰੂ ਦੇਖਿਆ ਗਿਆ। ਇਹਦਾ ਮਤਲਬ ਹੈ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਜਦੋਂ ਮੈਂ ਗੁਰੂ ਅਮਰਦਾਸ ਪਾਤਸ਼ਾਹ ਕੋਲੋਂ ਸੋਝੀ ਲਈ ਤੇ ਮੈਂ ਨਾਮ ਦੀ ਦਾਤ ਲਈ ਤੇ ਫਿਰ ਕੀ ਹੋਇਆ, ਦੇਖੇ ਦਾ ਭਾਵ ਕਿ ਆਮਣੇ ਸਾਹਮਣੇ ਆਉਣਾ, ਠੀਕ ਹੈ, ਉਹਨੂੰ ਦੇਖੇ ਕਹਿੰਦੇ। ਕਹਿੰਦੇ ਫਿਰ ਮੇਰੀ ਸੁਰਤ ਸ਼ਬਦ ਆਮਣੇ ਸਾਹਮਣੇ ਹੋ ਗਏ, ਮੇਰਾ ਸੁਰਤ ਸ਼ਬਦ ਦਾ ਮਲਾਪ ਹੋ ਗਿਆ, ਉਹਦੇ ਮਲਾਪ ਹੋਣ ਨਾਲ ਮੈਨੂੰ ਫਰਕ ਕੀ ਪਿਆ। ਕਹਿੰਦੇ ਹਾਂ ਅਕਲ ਬਿਕਲ ਪਈ। ਕਹਿੰਦਾ ਭਾਵ ਕਿ ਜਦੋਂ ਮੈਂ ਸੁਰਤ ਸ਼ਬਦ ਦਾ ਮਲਾਪ ਹੋਇਆ ਤੇ ਮੇਰੀ ਚਤੁਰਾਈ ਤੇ ਮੇਰੀ ਸਿਆਣਪ ਸਾਰੀ ਖੁਸ ਗਈ, ਸਾਰੇ ਭੱਜ ਗਏ। ਨਾ ਮੇਰੇ ਕੋਲ ਸਿਆਣਪ ਰਹੀ, ਨਾ ਮੇਰੀ ਕੋਈ ਆਪਣੀ ਚਤੁਰਾਈ ਰਹੀ, ਮੈਂ ਤਾਂ ਕਮਲਾ ਰਮਲਾ ਹੋ ਗਿਆ। ਫਿਰ ਕੀ ਕਹਿੰਦਾ, ਕਹਿਣ ਲੱਗੇ ਹਾਂ ਲੋਟ ਪੋਟ ਹੋਏ ਪਈ ਆ। ਹੁਣ ਲੋਟ ਪੋਟ ਦਾ ਮਤਲਬ ਕੀ ਹੁੰਦਾ ਕਿ ਦੇਖਿਓ, ਆਪਾਂ ਕੋਈ ਹਾਸੇ ਵਾਲੀ ਗੱਲ ਕਰਦੇ, ਮਜ਼ਾਕ ਵਾਲੀ ਗੱਲ ਕਰਦੇ ਤੇ ਕੋਈ ਸੱਜਣ ਹੱਸੀ ਤੁਰੀ ਜਾਂਦਾ ਤੇ ਉਹ ਲੰਮਾ ਹੀ ਪੈ ਗਿਆ ਹੱਸਦਾ ਹੱਸਦਾ, ਡਿੱਗ ਹੀ ਪਿਆ, ਇਕੱਠਾ ਹੀ ਹੋ ਗਿਆ, ਸਰੀਰ ਇਕੱਠਾ ਹੋ ਗਿਆ, ਤਾਂ ਆਪਾਂ ਕੀ ਕਹਿੰਦੇ ਹਾਂ ਯਾਰ ਲੋਟ ਪੋਟ ਹੀ ਹੋ ਗਿਆ ਹੱਸ ਹੱਸ ਕੇ, ਠੀਕ ਹੈ। ਇਹਦਾ ਮਤਲਬ ਕੀ ਹੈ? ਦੂਜਾ ਜਣਾ ਕਹਿੰਦਾ ਲੋਟ ਪੋਟ ਕੀ? ਕਹਿੰਦਾ ਉਹ ਆਪਣੇ ਬੱਸ 'ਚ ਰਿਹਾ ਹੀ ਨਹੀਂ, ਲੋਟ ਪੋਟ ਹੀ ਹੋ ਗਿਆ, ਇੰਨਾ ਹੱਸਿਆ ਅੱਜ ਉਹਨੂੰ ਆਪਣੇ ਬੱਸ 'ਚ ਰਿਹਾ ਹੀ ਨਹੀਂ, ਡਿੱਗ ਹੀ ਪਿਆ। ਤੇ ਇੱਥੇ ਗੁਰੂ ਜੀ ਕਹਿੰਦੇ, ਕਹਿੰਦੇ ਜਦੋਂ ਮੇਰੀ ਸੁਰਤ ਸ਼ਬਦ ਨਾਲ ਜੁੜੀ, ਮੇਰੀ ਚਤੁਰਾਈ, ਮੇਰੀ ਸਿਆਣਪ ਸਭ ਕੁਝ ਚਲੇ ਗਈ। ਕਹਿੰਦਾ ਕਿਉਂ ਚਲੇ ਗਈ? ਕਹਿੰਦਾ ਕਿਉਂਕਿ ਮੇਰਾ ਮਨ ਮੇਰੇ ਵੱਸ 'ਚ ਨਹੀਂ ਰਿਹਾ, ਕਿਉਂਕਿ ਮੇਰਾ ਮਨ ਗੁਰੂ ਦੇ ਵੱਸ 'ਚ ਚਲਿਆ ਗਿਆ ਸੀ, ਮੈਂ ਲੋਟ ਪੋਟ ਹੀ ਹੋ ਗਿਆ। ਕਹਿੰਦਾ ਭਾਵ ਕਿ ਮੈਂ ਵੱਸ 'ਚ ਰਿਹਾ ਹੀ ਨਹੀਂ, ਮੇਰੇ ਕੋਲੋਂ ਮੇਰੇ ਕੋਲ ਟਿਕਿਆ ਹੀ ਨਹੀਂ ਗਿਆ, ਮੈਨੂੰ ਤਾਂ ਕੋਈ ਸਮਝ ਨਹੀਂ ਲੱਗਣ ਰਹੀ ਵੀ ਹੁਣ ਕੀ ਡਿਆ, ਕਿਉਂਕਿ ਮੈਂ ਤਾਂ 24 ਘੰਟੇ ਕਮਲਾ ਰਮਲਾ ਹੋ ਕੇ ਸ਼ਬਦ ਨਾਲ ਜੁੜਿਆ ਰਹਿੰਦਾ, ਹੋਰ ਮੈਨੂੰ ਦਿਸਦਾ ਹੀ ਨਹੀਂ ਹੈ। ਦੇਖੋ ਕਿੱਡੀ ਉੱਚੀ ਅਵਸਥਾ ਦਰਸਾਈ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ, ਹੈ ਨਾ। ਅਤੇ ਆਪਾਂ ਕੀ ਕਹਿੰਦੇ ਹਾਂ, ਅਸੀਂ ਤਾਂ ਸੁਣਨੇ ਨਹੀਂ ਡਏ, ਅਤੇ ਉਹ ਸੁਣਨ ਦੀ ਗੱਲ ਸੁਣਾਉਣ ਡਿਆ ਕਿ ਮੈਂ ਗੁਰੂ ਦੇ ਕੋਲੋਂ ਬਚਨ ਸੁਣੇ, ਸ਼ਬਦ ਸੁਣਿਆ, ਅੱਜ ਉਪਦੇਸ਼ ਸਰਵਣ ਕੀਤਾ ਅਤੇ ਮੇਰਾ ਆਹ ਹਾਲ ਹੋ ਗਿਆ, ਤਾਂ ਅਸੀਂ ਰੋਜ਼ ਗੁਰਬਾਣੀ ਸੁਣਦੇ ਅਤੇ ਮਾਰੋ ਝਾਤੀ, ਸਾਡੇ 'ਚ ਤਬਦੀਲੀ ਕਿੰਨੀ ਹੈ ਭਲਾ, ਕਿਹੜੀ ਕਾਨੂੰਨ ਨਹੀਂ ਹੈ? ਕਿਉਂਕਿ ਜਦੋਂ ਅਸੀਂ ਗੁਰਬਾਣੀ ਪੜ੍ਹਨ ਡਏ ਹਾਂ, ਸੁਣਨ ਡਏ ਹਾਂ, ਉਦੋਂ ਸਾਡੀ ਜਿਹੜੀ ਮਨ ਬਿਰਤੀ ਹੈ ਨਾ ਅੰਦਰੋਂ, ਉਹ ਝੂਠੀਆਂ ਦਾਤਾਂ ਨਾਲ ਜੁੜੀ ਹੈ, ਸੰਸਾਰ ਨਾਲ ਜੁੜੀ ਹੈ, ਸਰੀਰ ਨਾਲ ਜੁੜੀ ਹੈ ਨਾ, ਠੀਕ ਹੈ ਬਈ। ਇਹ ਮਨ ਬਿਰਤੀ ਤਬਦੀਲ ਕਰਨੀ ਪੈਣੀ ਆ। ਅੱਗੇ ਦੇਖੋ ਗੁਰੂ ਜੀ ਕੀ ਕਹਿਣ ਲੱਗੇ, ਕਹਿਣ ਲੱਗੇ ਹਾਂ ਨਿਰਖਤ ਫਿਰੂੰ ਸਭ ਦੇਸ ਦਸੰਤਰ, ਹਾਂ ਨਿਰਖਤ ਫਿਰੂੰ ਸਭ ਦੇਸ ਦਸੰਤਰ, ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਾਹੀਆ। ਗੁਰੂ ਰਾਮਦਾਸ ਪਾਤਸ਼ਾਹ ਕੀ ਕਹਿੰਦੇ, ਕਹਿੰਦੇ ਮੇਰੀ ਮਨ ਬਿਰਤੀ ਏਡੀ ਕਮਲੀ ਰਮਲੀ ਹੋ ਗਈ, ਲੋਟ ਪੋਟ ਹੋ ਗਈ, ਮੇਰਾ ਮਨ ਮੇਰੇ ਵੱਸ 'ਚ ਰਿਹਾ ਹੀ ਨਹੀਂ ਹੁਣ, ਹੈਂ। ਕਹਿੰਦੇ ਫਿਰ ਕੀ ਹੋਇਆ? ਕਹਿੰਦੇ ਹੋਣਾ ਕੀ ਸੀਗਾ, ਮੇਰੇ ਮਨ ਵਿੱਚ ਉਸ ਪਰਮਾਤਮਾ ਨੂੰ ਵੇਖਣ ਦਾ ਚਾਅ ਚੜ ਗਿਆ, ਉਸ ਅਕਾਲ ਪੁਰਖ ਨੂੰ ਵੇਖਣ ਦਾ ਚਾਅ ਚੜ ਗਿਆ, ਉਹਨੂੰ ਮਹਿਸੂਸ ਕਰਨ ਦਾ ਚਾਅ ਚੜ ਗਿਆ, ਅੰਦਰ ਇੰਨਾ ਕੁ ਚਾਹ, ਇੰਨਾ ਕੁ ਚਾਹ। ਉਸ ਚਾਹ ਦੇ ਚੱਕਰ ਵਿੱਚ ਕੀ ਹੋਇਆ, ਹਾਂ ਨਿਰਖਤ ਫਿਰੂੰ, ਨਿਰਖਤ ਗੁਰੂ ਕਹਿੰਦੇ ਭਾਲਣਾ ਲੱਭਣਾ। ਕਹਿੰਦੇ ਜੱਗ ਵਾਲੇ ਸੁਣ ਲਓ, ਮੈਂ ਕਮਲੀ ਰਮਲੀ ਹੋ ਗਈ, ਮੈਂ ਤਾਂ ਉਸ ਪਰਮਾਤਮਾ ਨੂੰ ਭਾਲਦੀ ਫਿਰਦੀ ਹਾਂ, ਲੱਭਦੀ ਫਿਰਦੀ ਹਾਂ। ਫਿਰ ਨਰਕਤ ਫਰੂ ਸਭ ਦੇਸ਼ ਸੰਦਰ, ਕਹਿੰਦੇ ਮੈਂ ਸਾਰਿਆਂ ਦੇਸ਼ਾਂ ਦੇ ਵਿੱਚ ਭੱਜੀ ਫਿਰਦੀ ਹਾਂ। ਹੁਣ ਦੇਸ਼ਾਂ ਦਾ ਮਤਲਬ ਇਹ ਥੋੜ੍ਹੀ ਕਿ ਗੁਰੂ ਰਾਮਦਾਸ ਜੀ ਨੇ ਵਿਜੇ ਲਵਾ ਕੇ ਅਤੇ ਦੂਜੇ ਦੇਸ਼ਾਂ 'ਚ ਚਲੇ ਗਏ ਸੀ, ਉਹਨਾਂ 'ਚ ਰੱਬ ਲੱਭਣ ਤੁਰ ਗਏ ਸੀ। ਦੇਸ਼ ਦੇ ਸੰਦਰ ਦਾ ਭਾਵ ਕੀ ਹੈ, ਹੁਣ ਧਿਆਨ ਦਿਓ, ਅਸਲ ਦੇਸ਼ ਕਿਹਨੂੰ ਕਹਿੰਦੇ ਆ? ਸਰੀਰ ਨੂੰ, ਦੇਸ਼ ਸਰੀਰ ਨੂੰ ਕਹਿੰਦੇ ਆ। ਬਾਣੀ 'ਚ ਲਿਖਿਆ, ਪੜ੍ਹ ਲਓ, ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ, ਦੇਸ਼ ਲੰਮੇ, ਹੈ ਨਾ। ਕਹਿੰਦਾ ਲੰਮੇ ਦੇਸ਼ਾਂ 'ਚ ਪੈ ਜਾਏਗਾ ਫਿਰ ਦੇਸ਼ ਕੌਣ ਆ? ਸਰੀਰ, ਹੈ ਨਾ। ਸੋ ਗੁਰੂ ਜੀ ਸਮਝਾਉਣ ਲੱਗੇ, ਕਹਿਣ ਲੱਗੇ ਹਾਂ ਨਿਰਖਤ ਫਿਰੂੰ ਸਭ ਦੇਸ਼ ਦੇ ਸੰਦਰ। ਕਹਿੰਦਾ ਭਾਵ ਕਿ ਗੁਰੂ ਰਾਮਦਾਸ ਜੀ ਆਪਣੇ ਅੰਦਰ ਦੀ ਬਿਰਤੀ ਸਮਝਾਉਂਦੇ, ਅੰਦਰ ਦੀ ਅਵਸਥਾ ਦੱਸਦੇ ਆ। ਕਹਿੰਦੇ ਵੀ ਮੈਂ ਭਜਾਈ ਫਿਰਦਾ ਤੇ ਜਿੰਨੇ ਸਰੀਰ ਤੁਰੇ ਫਿਰਦੇ ਨੇ ਨਾ, ਕਹਿੰਦੇ ਨਾ ਸਾਰਿਆਂ ਦੇ ਅੰਦਰੋਂ ਮੈਂ ਰੱਬ ਹੀ ਲੱਭਦਾ ਫਿਰਦਾ, ਸਾਰਾ ਦੇਸ਼ਾਂ ਦੇ ਅੰਦਰੋਂ ਮੈਂ ਰੱਬ ਹੀ ਲੱਭਦੀ ਫਿਰਦੀ ਹੈ। ਕਹਿੰਦਾ ਭਾਵ ਐਸੇ ਕਮਲੇ ਰਮਲੇ ਹੋ ਗਏ, ਉਹ ਅਵਸਥਾ ਬਣ ਗਈ ਗੁਰੂ ਰਾਮਦਾਸ ਜੀ ਦੀ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਹਿਣ ਲੱਗੇ ਅਸੀਂ ਮਨ ਬਿਰਤੀ ਬਣ ਗਈ ਕਿ ਜਿਹੜਾ ਲਾਗੋਂ ਲੰਘਦਾ ਮੈਨੂੰ ਲੱਗਦਾ ਵੀ ਇਹ ਵੀ ਰੱਬ ਆ, ਸਾਰੇ ਦੇਸ਼ਾਂ ਦੇ ਅੰਦਰ ਰੱਬ ਲੱਭਦੀ ਫਿਰਦੀ ਮੈਂ। ਕਹਿੰਦਾ ਭਾਵ ਸਾਰਿਆਂ ਸਰੀਰਾਂ ਦੇ ਅੰਦਰ ਮੈਂ ਰੱਬ ਲੱਭਦੀ ਫਿਰਦੀ ਹਾਂ, ਮਨ ਬਿਰਤੀ ਬਣ ਗਈ ਆ ਘੱਟ ਘੱਟ ਮੈਂ। ਹਰਜੂ ਬਸੇ ਸੰਤਨ ਕਿਉਂ ਪੁਕਾਰ, ਕਹਿੰਦੇ ਮੈਨੂੰ ਲੱਗਦਾ ਸਾਰਿਆਂ 'ਚ ਹੀ ਵਸਣ ਡਿਆ, ਹੈ ਨਾ। ਹੁਣ ਧਿਆਨ ਦੇਣਾ ਅੱਗੇ ਜਾ ਕੇ ਗੁਰੂ ਜੀ ਕੀ ਕਹਿਣ ਲੱਗੇ, ਕਹਿਣ ਲੱਗੇ ਕਿਉਂਕਿ ਮੇਰੇ ਮਨ 'ਚ ਚਾਹ ਹੀ ਇੰਨਾ ਕੁ ਚੜ੍ਹ ਗਿਆ, ਰੱਬ ਲੱਭਦੀ ਫਿਰਦੀ ਹਾਂ, ਕਮਲੀ ਹੋ ਗਈ ਹੈ। ਅਤੇ ਸੱਚ ਦੇ ਜਿਸ ਇਨਸਾਨ ਦੇ ਅੰਦਰ ਕੋਈ ਚਾਹ ਹੋਵੇ ਨਾ, ਕਿੱਦਾਂ ਕੋਈ ਬੱਚਾ ਛੋਟਾ ਸੀਗਾ, ਬੱਚਾ ਛੋਟਾ ਸੀਗਾ ਤੇ ਉਹਦੇ ਪਿਤਾ ਜੀ ਬਾਹਰ ਚਲੇ ਗਏ, ਉਹਦੇ ਪਿਤਾ ਜੀ ਜਦੋਂ ਬਾਹਰ ਚਲੇ ਗਏ ਤੇ ਉਹ ਅੱਜ 15-16-17 ਸਾਲ ਦਾ ਹੋ ਗਿਆ, ਵੱਡਾ ਹੋ ਗਿਆ ਹੈ। ਤੇ ਉਹਦੀ ਮਾਂ ਕਹਿੰਦੀ, ਕਹਿੰਦੀ ਪੁੱਤਰ ਕੱਲ ਤੇਰੇ ਪਿਤਾ ਜੀ ਆ ਰਹੇ ਆ। ਉਹਨੇ ਵੇਖਿਆ ਹੀ ਨਹੀਂ ਸੀ ਵਿਚਾਰੇ ਨੇ, ਉਹਨੂੰ ਸੋਝੀ ਨਹੀਂ ਸੀ ਵੀ ਪਿਓ ਦੀ ਸ਼ਕਲ ਕਿੱਦਾਂ ਦੀ ਹੋਊਗੀ, ਪਿਓ ਕਿੱਦਾਂ ਲੰਬਾ ਹੋਊਗਾ, ਕਿੱਡਾ ਛੋਟਾ ਹੋਊਗਾ, ਵੇਖਿਆ ਨਹੀਂ ਹੈ ਨਾ। ਤੇ ਗੁਰੂ ਰੂਪ ਪਿਆਰੀ ਸਾਹਿਬ ਜਦੋਂ ਕੱਲ ਦੂਜੇ ਦਿਨ ਚੜਿਆ ਨਾ, ਤੇ ਬੂਹੇ ਅੱਗੇ ਖੜਾ, ਜਿਹੜਾ ਵੀ ਇਨਸਾਨ ਲੰਘਦਾ ਨਾ, ਸੋਹਣਾ ਜਿਹਾ ਸੋਹਣੇ ਕੱਪੜੇ ਪਾ ਕੇ ਹੱਥ 'ਚ ਟੈਚੀ ਫੜਿਆ ਤੇ ਪਤਾ ਜਾਂਦਾ। ਮਾਂ ਕਹਿੰਦੀ ਕਿਤੇ ਪਤਾ ਚੱਲਿਆ, ਕਹਿੰਦਾ ਪਿਤਾ ਜੀ ਆ ਗਏ। ਕਹਿੰਦੀ ਕਮਲਿਆ, ਇਹ ਥੋੜ੍ਹੀ ਤੇਰੇ ਪਿਤਾ ਜੀ ਹੈ, ਇਹ ਥੋੜ੍ਹੀ ਤੇਰੇ ਪਿਤਾ ਜੀ ਹੈ। ਕਹਿੰਦਾ ਮਾਂ ਤੁਸੀਂ ਆਖਿਆ ਸੀ ਕੱਲ੍ਹ ਆਉਣਾ ਤੇ ਅੱਜ ਕੱਲ੍ਹ ਹੀ, ਅੱਜ ਉਹਨਾਂ ਨੇ ਆਉਣਾ ਨਹੀਂ। ਕਹਿੰਦੀ ਪੁੱਤ ਆਉਣਾ ਆ ਪਰ ਇਹ ਤੇਰੇ ਪਿਤਾ ਜੀ ਨਹੀਂ, ਤੇ ਕੋਈ ਹੋਰ ਆ। ਫਿਰ ਜਾ ਕੇ ਬਹਿ ਜਾਂਦਾ, ਬੈਠਾ ਜਾਂਦਾ। ਕਹਿੰਦਾ ਕਿੰਨੇ ਕੁ ਵਜੇ ਜਾਣਾ? ਕਹਿੰਦੀ ਮੈਨੂੰ ਪਤਾ ਨਹੀਂ ਕਿੰਨੇ ਕੁ ਵਜੇ ਆਉਣਾ, ਮੈਂ ਅੱਜ ਆਉਣਾ ਆ। ਉਹ ਫਿਰ ਬਹਿ ਜਾਂਦਾ ਬੂਹੇ ਅੱਗੇ, ਉਹ ਫਿਰ ਕੋਈ ਟਾਚੀ ਲੈ ਕੇ ਲਾਗੋ ਲੰਘਦਾ, ਫਿਰ ਜਾ ਕੇ ਜਫੀ ਪਾਉਣ ਭਜਦਾ। ਮਾਂ ਕਿੱਥੇ ਚੱਲਿਆ? ਪਿਤਾ ਜੀ ਆ ਗਏ। ਕਹਿੰਦੀ ਤੈਨੂੰ ਹੋਇਆ ਕੀ ਹੈ, ਸਾਰਿਆਂ ਨੂੰ ਪਿਤਾ ਜੀ ਬਣਾਈ ਫਿਰਦਾ ਅੱਜ ਤੂੰ? ਕਹਿੰਦਾ ਮਾਂ ਕਸੂਰ ਮੇਰਾ ਨਹੀਂ, ਕਸੂਰ ਮੇਰੇ ਪਿਓ ਦਾ ਆ। ਕਹਿੰਦੀ ਉਹ ਕਿਉਂ? ਕਹਿੰਦਾ ਮੈਂ ਨਿੱਕਾ ਜਿਹਾ ਸਾ ਜਦੋਂ ਚਲਾ ਗਿਆ, ਮੈਨੂੰ ਪਤਾ ਨਹੀਂ ਮੇਰੇ ਪਿਓ ਦੀ ਸ਼ਕਲ ਕਿੱਦਾਂ ਦੀ, ਮੈਨੂੰ ਸਾਰੇ ਪਿਓ ਲੱਗਣ ਰਹੇ ਨੇ। ਉਹ ਸਾਨੂੰ ਪਤਾ ਨਹੀਂ ਰੱਬ ਦੀ ਸ਼ਕਲ ਕਿੱਦਾਂ ਦੀ ਹੈ, ਤੇ ਗੁਰੂ ਰਾਮਦਾਸ ਜੀ ਕਹਿੰਦੇ ਉਹ ਮੈਨੂੰ ਸਾਰੇ ਸਰੀਰਾਂ ਦੇ ਅੰਦਰ ਹੀ ਰੱਬ ਹੀ ਨਜ਼ਰ ਆਉਣ ਰਿਹਾ। ਅਵਸਥਾ ਬਣ ਗਈ ਹੈ ਨਾ, ਅੰਦਰ ਪਿਆਰ ਪੈਦਾ ਹੋ ਗਿਆ ਨਾ, ਬੱਚੇ ਨੂੰ ਤੰਗ ਪੈਦਾ ਹੋ ਗਿਆ ਅੱਜ ਪਿਤਾ ਜੀ ਨੇ ਆਉਣਾ। ਤੇ ਗੁਰੂ ਅਮਰਦਾਸ ਜੀ ਨੇ ਕਹਿਤਾ ਵੀ ਇਸੇ ਜਾਮੇ 'ਚ ਉਸ ਪਰਮਾਤਮਾ ਤੈਨੂੰ ਮਿਲ ਜਾਣਾ, ਤੇ ਕਮਲੇ ਰਮਲੇ ਹੋ ਗਏ ਹੁਣ ਲੱਭਦੇ ਫਿਰਦੇ ਆ, ਹੈ ਨਾ, ਵੀ ਸਭ ਥਾਂ ਤੇ ਉਹੀ ਹੈ। ਫਿਰ ਗੁਰੂ ਰਾਮਦਾਸ ਪਾਤਸ਼ਾਹ ਕੀ ਕਹਿੰਦੇ ਨੇ? ਕਹਿੰਦੇ ਮਨ ਤਨ ਕਾਟ ਦਿਉ ਗੁਰ ਆਗੇ, ਮਨ ਤਨ ਕਾਟ ਦਿਉ ਗੁਰ ਆਗੇ, ਜਿਨ ਹਰ ਪ੍ਰਭ ਮਾਰਗ ਪੰਥ ਦਿਖਾਈਆ। ਹੁਣ ਧਿਆਨ ਦੇਣਾ, ਤੇ ਫਿਰ ਗੁਰ ਆਇਆ, ਇੱਥੇ ਫਿਰ ਗੱਗੇ ਨੂੰ ਔਂਕੜ ਤੇ ਰਾਰਾ ਹੀ ਹੈ, ਸਿਆਰੀ ਨਹੀਂ ਹੈਗੀ। ਇਹੀ ਤੇ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ, ਗੁਰ ਤੇ ਗੁਰੂ 'ਚ ਫਰਕ ਹੈ, ਤੁਹਾਨੂੰ ਦੱਸਿਆ ਨਾ, ਇਹ ਚੀਜ਼ਾਂ ਧਿਆਨ ਦੇਣੀਆਂ ਨੇ, ਗੁਰ ਤੇ ਗੁਰੂ 'ਚ ਫਰਕ ਆ। ਸੋ ਗੁਰੂ ਜੀ ਸਮਝਾਉਣ ਲੱਗੇ, ਇੱਥੇ ਫਿਰ ਕੀ ਕਹਿਣ ਲੱਗੇ? ਕਹਿਣ ਲੱਗੇ ਮਨ ਤਨ ਕਾਟ ਦਿਉ ਗੁਰ ਆਗੇ, ਮਨ ਤਨ ਕਾਟ। ਹੁਣ ਤੁਸੀਂ ਹਿਸਾਬ ਲਓ, ਜੇ ਅਸੀਂ ਕਹੀਏ ਵੀ ਮੈਂ ਮਨ ਤਨ ਕੱਟ ਕੇ ਗੁਰੂ ਅੱਗੇ ਧਰ ਦਿੰਦਾ, ਵੀ ਦੱਸੋ ਤੁਸੀਂ ਸਰੀਰ ਦੇ ਟੁਕੜੇ ਕਰਕੇ ਗੁਰੂ ਦੇ ਅੱਗੇ ਰੱਖ ਦਿਓ, ਗੁਰੂ ਨੇ ਕੀ ਕਰਨੇ ਟੁਕੜੇ ਵੀ ਸਰੀਰ ਦੇ ਚਾਹੀਦੇ ਹੈ ਨਾ? ਸੋ ਵਿਚਾਰ ਕਰੀਏ, ਗੁਰੂ ਜੀ ਕੀ ਸਮਝਾਉਂਦੇ ਆ? ਕਹਿੰਦੇ ਮਨ ਤਨ ਕਾਟ। ਹੁਣ ਮਨ ਤਨ ਕਾਟ ਦਾ ਮਤਲਬ ਕੀ ਹੈ? ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ, ਕਹਿਣ ਲੱਗੇ ਮੈਂ ਸਿਮਰਨ ਕਰਨ ਲੱਗਦਾ, ਗੁਰ ਜੁਗਤੀ ਸਿਮਰਨ ਕਰਨ ਲੱਗਦਾ, ਪਰ ਮੈਨੂੰ ਰੁਕਾਵਟ ਆਉਂਦੀ ਹੈ। ਕਹਿੰਦੇ ਕਾਹਦੀ ਰੁਕਾਵਟ ਆਉਂਦੀ ਹੈ? ਸੁਣਿਓ, ਮਨ ਤੇ ਤਨ। ਕਹਿੰਦੇ ਮਨ ਦੇ ਤਨ ਹੈ ਤੇ ਦੋ ਜਾਣੇ, ਪਰ ਇੱਕ ਬਣ ਕੇ ਬੈਠੇ ਨੇ, ਇਹ ਦੋਵੇਂ ਅੱਗੇ ਧਰਨੇ ਔਖੇ ਬੜੇ ਆ, ਸੱਚ ਜੇ। ਤੇ ਕੀ ਕਹਿੰਦੇ ਗੁਰੂ ਰਾਮਦਾਸ ਪਾਤਸ਼ਾਹ? ਕਹਿੰਦੇ ਮਨ ਤਨ ਕਾਟ ਦਿਉ ਗੁਰ ਅੱਗੇ। ਕਹਿਣ ਲਾ ਪਾਵ ਕੇ ਮੈਂ ਮਨ ਤੇ ਤਨ ਦਾ ਨਾਤਾ ਤੋੜ ਦਵਾਂ, ਕੱਟ ਦਵਾਂ, ਤੇ ਫਿਰ ਮੈਂ ਨਾਮ ਸਿਮਰਨ ਕਰਾਂ। ਦੇਖੋ, ਮਨ ਤੇ ਤਨ ਦਾ ਨਾਤਾ ਕੱਟ ਦਵਾਂ, ਤੋੜ ਦਵਾਂ। ਕਹਿੰਦਾ ਭਾਵ ਮੈਂ ਮਨ ਨੂੰ ਸਮਝਾ ਲਵਾਂ ਕਿ ਮਨਾ ਤੇਰਾ ਇਸ ਸਰੀਰ ਨਾਲ ਕੋਈ ਨਾਤਾ ਨਹੀਂ ਹੈ, ਇਸ ਸਰੀਰ ਨਾਲ ਤੇਰਾ ਕੋਈ ਨਾਤਾ ਨਹੀਂ ਹੈ, ਤੇ ਕਿਰਾਏ ਦੀ ਕੋਠੜੀ ਹੈ, ਇਹ ਤੇ ਸਿਰਫ ਤੈਨੂੰ ਮਿਲਿਆ ਹੈ। ਕਦੋਂ ਲਈ ਮਿਲਿਆ? ਇਸ ਸਰੀਰ ਨੂੰ ਵਡਿਆਈ ਮਿਲੀ ਹੈ, ਜਿੱਦਣ ਇਹ 'ਚ ਪਹੁੰਚ ਜਾਏਗਾ ਤੈਨੂੰ ਗੁਰੂ ਦੀ ਪ੍ਰਾਪਤੀ ਹੋਊਗੀ। 84 ਜੋਨ ਸੁਭਾਈ ਮਨ ਸਿਖੋ ਪ੍ਰਭ ਦੀ ਵਡਿਆਈ। ਦੱਸੋ, ਇਹਦੇ 84 ਲੱਖ ਜੋਨ ਪੈਦਾ ਕੀਤੀ ਹੈ, ਤੇ ਮਾਨਸ ਸਰੀਰ ਨੂੰ, ਮਾਨਸ ਸਰੀਰ ਦਾ ਨਾਂ ਆ, ਕਹਿੰਦੇ ਨੂੰ ਵਡਿਆਈ ਮਿਲੀ ਹੈ। ਕਹਿੰਦੇ ਕਿਹੜੀ ਵਡਿਆਈ ਮਿਲੀ ਹੈ? ਜਦੋਂ ਮਾਨਾ ਤੈਨੂੰ ਇਹ ਸਰੀਰ ਮਿਲ ਜਾਏਗਾ, ਤੈਨੂੰ ਗੁਰੂ ਮਿਲੇਗਾ। ਜਦੋਂ ਤੈਨੂੰ ਗੁਰੂ ਮਿਲੇਗਾ, ਤੇ ਫਿਰ ਗੁਰੂ ਦੇ ਲੜ ਲੱਗ ਕੇ ਤੂੰ ਆਪਣੇ ਆਪ ਪਛਾਣ ਕੇ ਤੇ ਵਾਪਸ ਘਰ ਜਾ ਸਕਦਾ। ਇਹ ਤੈਨੂੰ ਸਰੀਰ ਤਾਂ ਮਿਲਿਆ ਹੈ, ਸਰੀਰ ਇਹ ਵੀ ਮਿੱਟੀ ਹੋਣਾ ਹੈ, ਜਿੱਦਣ ਆਪਾਂ ਇਸ ਸਰੀਰ ਦੇ ਅੰਦਰੋਂ ਜਾਣਾ, ਇਹਨੇ ਮਿੱਟੀ ਹੋਣਾ ਹੈ, ਪਰ ਸਾਡਾ ਇਸ ਸਰੀਰ ਦਾ ਨਾਤਾ ਕੋਈ ਨਹੀਂ ਹੈ। ਠੀਕ ਹੈ ਵੀ? ਸੋ ਵਿਚਾਰ ਕਰਕੇ ਦੇਖਣੀ ਹੈ, ਕਿਉਂਕਿ ਆਪ ਜੀ ਸੁਖਮਨੀ ਸਾਹਿਬ ਜੀ ਦੇ ਪਾਠ ਅੰਦਰ ਪੜ੍ਹਦੇ ਵੀ ਹੋ, ਮਾਨੁੱਖ ਕੇ ਕਿਛ ਨਹੀਂ ਹਾਥ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਮਨ ਮਨੁੱਖ ਨਹੀਂ ਹੈ, ਮਨ ਮਨੁੱਖ ਨਹੀਂ ਹੈ, ਆਤਮਾ ਮਨੁੱਖ ਨਹੀਂ ਹੈ। ਆਤਮਾ ਕੌਣ ਹੈ? ਕਹੋ ਕਬੀਰੇ ਰਾਮ ਕੀ ਅੰਜ। ਆਤਮਾ ਉਸ ਪਰਮਾਤਮਾ ਦੀ ਕੁੱਲ ਚੋਂ ਹੈ, ਪਰ ਫਿਰ ਸਰੀਰ ਕੀ? ਕਿਉਂ ਲਿਖਿਆ ਗੁਰੂ ਜੀ ਨੇ ਮਨੁੱਖ ਕੇ ਕਿਛ ਨਾ ਹੀ ਹਾਥ, ਮਨੁੱਖ ਸਰੀਰ ਦਾ ਨਾਂ ਆ। ਗੁਰੂ ਜੀ ਮਨ ਨੂੰ ਕਹਿੰਦੇ ਕਹਿੰਦੇ ਮਨਾ ਇਸ ਸਰੀਰ ਚ ਬੈਠਾ ਆ, ਪਰ ਗੱਲ ਪੱਲੇ ਬੰਨ ਕੇ ਬਵੀ, ਭਗਤੀ ਤੂੰ ਕਰੀ, ਗੁਰੂ ਦੇ ਲੜ ਤੂੰ ਲੱਗੀ, ਗੁਰਬਾਣੀ ਤੂੰ ਪੜ੍ਹੀ, ਗੁਰਬਾਣੀ ਦੇ ਅਮਲ ਤੂੰ ਕਰੀ, ਇਸ ਸਰੀਰ ਦੇ ਹੱਥ ਚ ਕੁਛ ਨੀ ਆ, ਸਰੀਰ ਨੇ ਭਗਤੀ ਨੀ ਕਰਨੀ, ਸਰੀਰ ਨੂੰ ਨੀ ਸਮਝ ਲੱਗਣੀ ਗੁਰਬਾਣੀ ਦੀ, ਮਨਾ ਤੈਨੂੰ ਲੱਗਣੀ ਹੈ, ਇਹ ਤੇਰੀ ਮਨ ਬਿਰਤੀ ਹੈ। ਕਿਉਂ? ਕਹਿੰਦਾ ਕਿਉਂ? ਕਹਿੰਦਾ ਕਿਉਂਕਿ ਭਈ ਪ੍ਰਾਪਤ ਮਨੁੱਖ ਦੇਹਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਮਨ ਨੂੰ ਕਹਿਣ ਲੱਗੇ ਕਹਿੰਦੇ ਉਹ ਤੈਨੂੰ ਮਨੁੱਖ ਦਾ ਸਰੀਰ ਪ੍ਰਾਪਤ ਹੋ ਗਿਆ। ਕਹਿੰਦਾ ਹੋ ਗਿਆ। ਕਹਿੰਦੇ ਫਿਰ ਇਹ ਪਰਮਾਤਮਾ ਚ ਲੀਨ ਹੋਣ ਦੀ ਵਾਰੀ ਆ, ਨਾ ਕਿ ਸਰੀਰ ਮਿਲ ਗਿਆ ਤੇ ਤੇਰਾ ਸਰੀਰ ਨਾਲ ਕੋਈ ਨਾਤਾ ਨਹੀਂ ਹੈ, ਸਰੀਰ ਨੇ ਭਗਤੀ ਨਹੀਂ ਕਰਨੀ, ਵਾਰੀ ਤੈਨੂੰ ਮਿਲੀ ਹੈ, ਮਨ ਨੂੰ ਵਾਰੀ ਮਿਲੀ ਹੈ, ਸਰੀਰ ਨੂੰ ਵਾਰੀ ਨਹੀਂ ਜੇ ਮਿਲੀ। ਐਵੇਂ ਕਿਤੇ ਭੁਲੇਖਾ ਪਾ ਕੇ ਬਹਿ ਜਾਓ ਵੀ ਸਰੀਰ ਨੂੰ ਵਾਰੀ ਮਿਲੀ ਹੈ, ਵਾਰੀ ਸਰੀਰ ਨੂੰ ਨਹੀਂ, ਵਾਰੀ ਮਨ ਨੂੰ ਮਿਲੀ ਹੈ। ਠੀਕ ਹੈ ਬਈ? ਤਾਂ ਉਹਨਾਂ ਨੇ ਕਿਹਾ ਮਨ ਨੂੰ ਕਿ ਕਿਸ ਨਾ ਹੀ ਆਥ, ਕਿ ਸਰੀਰ ਦੇ ਹੱਥ 'ਚ ਕੁਛ ਨਹੀਂ ਹੈ, ਪਰ ਮਨਾ ਇਸ ਸਰੀਰ ਵਿੱਚ ਬਹਿ ਕੇ ਗੁਰੂ ਦਾ ਪੱਲਾ ਤੂੰ ਫੜ ਸਕਦਾ, ਤੇਰੇ ਹੱਥ 'ਚ ਹੈਗਾ। ਬਾਣੀ 'ਚ ਹੋਰ ਪੜ੍ਹ ਲਓ, ਜਿਸ ਕਾ ਕਾਰਜ ਤਿੰਨ ਹੀ ਕੀਆ। ਮਾਨਸ ਕਿਹਾ ਬੇਚਾਰਾ ਆਰਾਮ ਦੱਸੋ, ਬੜਾ ਆਨੰਦ ਆ, ਇੰਨਾ ਆਨੰਦ ਆ ਵੀ ਹਰ ਇੱਕ ਗੱਲ ਦਾ ਜਵਾਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਦਿੰਦੇ ਆ। ਐਸਾ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਜੀ, ਇਹਦੇ ਵਰਗਾ ਪ੍ਰਕਾਸ਼ ਸੰਸਾਰ ਤੇ ਹੈਗਾ ਹੀ ਨਹੀਂ, ਕਿਤੇ ਹੈਗਾ ਹੀ ਨਹੀਂ ਕਿਤੇ। ਆਪ ਜੀ ਧਿਆਨ ਨਾਲ ਪੜ੍ਹ ਕੇ ਦੇਖਿਓ, ਗੁਰੂ ਰੂਪ ਪਿਆਰੀ ਸਤ ਸੰਗਤ ਜੀ ਹੋ, ਆਪ ਜੀ ਐਸੀ ਮਨ ਬਿਰਤੀ ਬਣਾਓ, ਐਸੀ ਮਨ ਬਿਰਤੀ ਬਣਾਓ। ਅਸਲ ਚ ਪ੍ਰੋਬਲਮ ਕਿੱਥੇ ਆ ਕਿ ਜਦੋਂ ਅਸੀਂ ਬਾਣੀ ਪੜ੍ਹਨ ਦੇ ਹੁੰਦੇ ਨਾ, ਅਸੀਂ ਪੜ੍ਹਨ ਤੇ ਦੇ ਹੁੰਦੇ ਹਾਂ ਬਾਣੀ ਸੋਝੀ ਲੈਣ ਲਈ, ਪਰ ਹੁੰਦਾ ਕੀ ਆ ਕਿ ਅਸੀਂ ਉਸਦੇ ਗੁਰਬਾਣੀ ਨੂੰ ਸਰਵਣ ਨਹੀਂ ਕਰਨ ਦੇ ਹੁੰਦੇ, ਅਸੀਂ ਗੁਰਬਾਣੀ ਨੂੰ ਸਰਵਣ ਕਰਾਉਣ ਦੇ ਹੁੰਦੇ ਹਾਂ, ਅਸੀਂ ਗੁਰਬਾਣੀ ਨੂੰ ਸਰਵਣ ਕਰਾਉਣ ਦੇ ਹੁੰਦੇ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਦੱਸਣ ਦੇ ਹੁੰਦੇ ਹਾਂ। ਆਓ ਆਪ ਜੀ ਨੂੰ ਸੁਣਾਈਏ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ, ਇਹਨਾਂ ਨੂੰ ਰੁਮਾਲਾ ਸਾਹਿਬ ਕਿਉਂ ਦਿੱਤਾ ਜਾਂਦਾ, ਇਹਨਾਂ ਨੂੰ ਢੱਕਦੇ ਕਿਉਂ? ਵਿਚਾਰ ਕਰਨਾ, ਰੁਮਾਲਾ ਸਾਹਿਬ ਕਿਉਂ ਦਿੱਤਾ ਜਾਂਦਾ? ਸਿਆਲ ਉਹਨਾਂ ਦੇ ਕੰਬਲ ਦਿੰਦੇ ਆ, ਗਰਮੀਆਂ ਉਹਨਾਂ ਦੇ ਪਤਲੀ ਚਾਦਰ ਦਿੰਦੇ ਆ, ਕਿਉਂ ਢੱਕਦੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ, ਕਿਉਂ ਇਹਨਾਂ ਨੂੰ ਰੁਮਾਲਾ ਸਾਹਿਬ ਚੜਾਇਆ ਜਾਂਦਾ? ਉਹ ਵਿਚਾਰ ਕਰੀਏ। ਗੁਰੂ ਰੂਪ ਪਿਆਰੀ ਸਤਿ ਸੰਗਤ ਜੀ, ਕਿਸੇ ਬੱਚੇ ਨੇ ਸਵਾਲ ਕੀਤਾ ਸੀ ਕਿ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਉਂ ਢੱਕਦੇ ਆ, ਕਿਉਂ ਰੁਮਾਲਾ ਸਾਹਿਬ ਚੜਾਉਂਦੇ ਆ, ਕਿਉਂ ਚੌਰ ਸਾਹਿਬ ਕਰਦੇ ਆ, ਕਿਉਂ ਪੀੜਾ ਸਾਹਿਬ ਤੇ ਬਿਠਾਉਂਦੇ ਆ? ਉਹ ਵਿਚਾਰ ਕਰੀਏ। ਗੁਰੂ ਰੂਪ ਪਿਆਰੀ ਸਤਿ ਸੰਗਤ ਜੀ, ਇੱਕ ਡਾਕਟਰ ਹੈ, ਇੱਕ ਡਾਕਟਰ ਆ, ਉਹ ਕਿਤਾਬ ਤੋਂ ਡਾਕਟਰ ਬਣਿਆ, ਉਹਨੇ ਕਿਤਾਬ ਪੜ੍ਹੀ, ਜਦੋਂ ਉਹਨੇ ਕਿਤਾਬ ਪੜ੍ਹੀ ਨਾ ਤੇ ਡਾਕਟਰ ਬਣ ਗਿਆ। ਉਹ ਜਦੋਂ ਡਾਕਟਰ ਬਣ ਗਿਆ ਤੇ ਉਸ ਡਾਕਟਰ ਨੇ ਜਦੋਂ ਪ੍ਰੈਕਟੀਕਲ ਸ਼ੁਰੂ ਕੀਤਾ, ਆਪਣੀ ਮੈਡੀਕਲ ਲਾਈਨ ਸ਼ੁਰੂ ਕੀਤੀ, ਉਹ ਡਾਕਟਰ ਬਣ ਗਿਆ, ਉਹਨੇ ਡਾਕਟਰੀ ਸ਼ੁਰੂ ਕੀਤੀ ਤੇ ਕੀ ਕਰਦਾ ਸੀ ਉਹ? ਪਿੱਤਾ ਕੱਢਣਾ ਸੀ ਕਿਸੇ ਦਾ, ਉਹਨੇ ਉਹਦਾ ਢਿੱਡ ਪਾੜਤਾ ਤੇ ਪਿੱਤਾ ਕੱਢ ਦਿੱਤਾ। ਠੀਕ ਹੈ, ਉਹ ਕਰਦਾ ਰਿਹਾ ਆਪਰੇਸ਼ਨ ਇੱਦਾਂ ਹੀ 10-15-20 ਸਾਲ ਕਰਦਾ ਰਿਹਾ। ਇੱਕ ਦਿਨ ਕੀ ਹੋਇਆ ਕਿ ਕੋਈ ਡਾਕਟਰ ਸਾਹਿਬ ਉਹਨੂੰ ਮਿਲੇ ਤੇ ਉਹਦੇ ਨਾਲ ਡਿਸਕਸ਼ਨ ਕਰਨ ਲੱਗੇ, ਮੀਟਿੰਗ ਬੈਠੀ, ਸਾਰੇ ਡਾਕਟਰ ਇਕੱਠੇ ਹੋਏ ਤੇ ਕੀ ਕਹਿੰਦੇ? ਕਹਿੰਦੇ ਵੀ ਹੁਣ ਢਿੱਡ ਪਾੜਨ ਦੀ ਲੋੜ ਨਹੀਂ। ਡਾਕਟਰ ਬੜੇ ਰਾਣ ਵੀ ਉਹ ਕਿਉਂ? ਕਹਿੰਦੇ ਕੋਈ ਨਵਾਂ ਡਾਕਟਰ ਆਇਆ, ਜਿਹੜਾ ਡਾਕਟਰ ਆਪਾਂ ਕਿਤਾਬ ਪੜ੍ਹੀ ਸੀ ਉਹ ਮਰ ਗਿਆ, ਉਹ ਮਰ ਗਿਆ, ਉਹ ਹੁਣ ਨਵਾਂ ਡਾਕਟਰ ਜੰਮਿਆ ਇੱਕ, ਤੇ ਉਹਨੇ ਕਿਹਾ ਪਿੱਤਾ ਕੱਢਣ ਲਈ ਢਿੱਡ ਪਾੜਨ ਦੀ ਲੋੜ ਨਹੀਂ, 2 ਸੈਂਟੀਮੀਟਰ ਕੱਟ ਲਾਓ ਤੇ ਦੂਰਬੀਨ ਨਾਲ ਪਿੱਤਾ ਬਾਹਰ ਕੱਢ ਲਏਗਾ। ਉਹਨਾਂ ਸਾਰਿਆਂ ਨੂੰ ਟ੍ਰੇਨਿੰਗ ਦਿੱਤੀ ਗਈ ਤੇ ਕੀ ਹੋਇਆ, ਹੁਣ ਪਿੱਤਾ 1-2 ਸੈਂਟੀਮੀਟਰ ਕੱਟ ਕੇ ਕੱਢ ਲੈਂਦੇ, ਹੁਣ ਦੇਖਦੇ ਆਪਾਂ ਅੱਧੇ ਹੁੰਦਾ ਅੱਜ ਕੱਲ੍ਹ, ਹੈ ਨਾ। ਤੇ ਹੋਇਆ ਕੀ, ਉਹਦੀ ਪਹਿਲੀ ਕਿਤਾਬ ਸੀ ਉਹ ਉੱਥੇ ਪਈ ਸੀ ਅਲਮਾਰੀ ਦੇ ਅੰਦਰ, ਤੇ ਉਹਨੇ ਦੂਜੀ ਕਿਤਾਬ ਲਿਆ ਕੇ ਰੱਖ ਦਿੱਤੀ ਵੀ ਮੈਂ ਇਹ ਪੜ੍ਹਿਆ ਤੇ ਪਹਿਲੀ ਦਾ ਗਿਆਨ ਆਹ ਸੀ, ਦੂਜੇ ਦਾ ਗਿਆਨ ਆਇਆ। ਠੀਕ ਹੈ, ਹੁਣ ਧਿਆਨ ਦਿਓ, ਹੋ ਸਕਦਾ ਥੋੜ੍ਹਾ ਟਾਈਮ ਬਤੀਤ ਹੋਵੇ ਤੇ ਜਿਸ ਡਾਕਟਰ ਨੇ ਕਿਹਾ ਵੀ ਪਿੱਤਾ ਇੱਦਾਂ ਕੱਢੀ ਲੈ, ਉਹਦੀ ਮੌਤ ਹੋ ਜਾਵੇ, ਨਵਾਂ ਡਾਕਟਰ ਜੰਮ ਪਏ ਤੇ ਉਹ ਕਹੇ ਪਿੱਤਾ ਕੱਢਣ ਦੀ ਲੋੜ ਹੀ ਕੋਈ ਨਹੀਂ, ਇਹ ਅੰਦਰ ਹੀ ਗੱਲ ਸਕਦਾ, ਤਬਦੀਲ ਹੋ ਗਈ ਨਾ, ਤਬਦੀਲੀ ਆ ਗਈ ਨਾ। ਕਿਉਂ? ਉਹਦਾ ਪਹਿਲਾ ਡਾਕਟਰ ਸੀ, ਉਹਦੀ ਆਪਣੀ ਸੋਚ ਸੀ, ਨਵਾਂ ਪੈਦਾ ਹੋਇਆ, ਉਹਦੀ ਆਪਣੀ ਸੋਚ ਆ, ਪਹਿਲਾਂ ਮਰ ਚੁੱਕਾ ਸੀ। ਤੇ ਧਿਆਨ ਦੇਣਾ, ਕਦੀ ਹੋਸਪਿਟਲ ਗਏ ਜਿੱਥੇ ਡਾਕਟਰ ਜਿਹੜੇ ਨਾ ਬਹਿੰਦੇ, ਜਿਹਨਾਂ ਨੂੰ ਡਾਕਟਰੀ ਸਿਖਾਈ ਜਾਂਦੀ ਹੈ, ਉੱਥੇ ਡੈੱਡ ਬੋਡੀਆਂ ਪਈਆਂ, ਨੰਗੀਆਂ ਨੇ, ਢੱਕੀ ਦੀਆਂ ਨਹੀਂ, ਫਿੱਚ ਲੱਗੀਆਂ ਨਾ, ਉਹ ਢੱਕੀ ਦੀਆਂ ਨਹੀਂ, ਨੰਗੀਆਂ ਨੇ, ਕਿਹੜੀਆਂ? ਜਿਹੜੀਆਂ ਡਾਕਟਰਾਂ ਨੂੰ ਡਾਕਟਰੀ ਸਿਖਾਈ ਜਾਂਦੀ, ਸਿਰਫ ਉਹਨਾਂ ਦੀ ਗੱਲ ਕਰ ਰਿਹਾ। ਠੀਕ, ਹੁਣ ਧਿਆਨ ਦਿਓ, ਕਿਸੇ ਨੇ ਪੁੱਛਿਆ ਇਹਨਾਂ ਨੂੰ, ਇਹ ਕਹਿੰਦਾ ਮੁਰਦੇ ਨੇ, ਕੋਈ ਗੱਲ ਨਹੀਂ। ਸੋ ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀ, ਉਹ ਮੁਰਦਾ ਬੋਡੀਆਂ ਨੇ, ਢੱਕੀਆਂ ਨਹੀਂ ਜਾਂਦੀਆਂ, ਤੇ ਜਿੰਦਾ ਸਰੀਰ ਹਮੇਸ਼ਾ ਢੱਕਿਆ ਜਾਂਦਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿੰਦਾ ਗੁਰੂ ਹੈ, ਇਹ ਜਿੰਦਾ ਗੁਰੂ ਆ। ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀ, ਡਾਕਟਰ ਦੀ ਭਾਸ਼ਾ ਬਦਲ ਗਈ, ਨਵਾਂ ਡਾਕਟਰ ਆਇਆ, ਉਹਨੇ ਕਿਹਾ ਆਹ ਨਹੀਂ ਆਹ ਹੋਊ, ਪਰ ਧੰਨ ਧੰਨ ਸਾਹਿਬ ਸ੍ਰੀ ਗੁਰੂ 550 ਸਾਲ ਹੋ ਗਏ, ਅੱਜ ਤੱਕ ਕਿਸੇ ਕੋਲ ਤਬਦੀਲੀ ਨਹੀਂ ਲਿਆਂਦੀ ਜਾਂਦੀ, ਨਾ ਲਿਆਂਦੀ ਜਾ ਸਕਦੀ ਆ, ਨਾ ਕੋਈ ਲਿਆਈ ਸਕਦਾ ਆ, ਤੇ ਨਾ ਕਦੀ ਤਬਦੀਲੀ ਆਊਗੀ। ਇਹ ਜਿੰਦਾ ਗੁਰੂ ਆ, ਤਾਂ ਕਲਗੀਧਰ ਪਾਤਸ਼ਾਹ ਨੇ ਕਿਹਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਹਿੰਦੇ ਜਿੰਦਾ ਗੁਰੂ ਆ ਤੇ ਧਿਆਨ ਦਿਓ, ਜਿੰਦਾ ਸਰੀਰ ਨੂੰ ਹਮੇਸ਼ਾ ਢੱਕ ਕੇ ਰੱਖੀਦਾ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦਾ ਰੱਖੀਦਾ ਹੈ ਤੇ ਰੁਮਾਲਾ ਸਾਹਿਬ ਦੇਈਦਾ ਹੈ। ਠੀਕ ਹੈ, ਅਗਲੀ ਗੱਲ, ਪੀੜਾ ਸਾਹਿਬ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਕਦੀ ਵੀ ਵਿਚਾਰ ਕਰਕੇ ਦੇਖਣਾ ਆਪ ਜੀ, ਮੁਰਦਾ ਬਾਡੀ ਪੀੜੇ ਤੇ ਬਹਿ ਨਹੀਂ ਸਕਦੀ, ਜਿੰਦਾ ਹੀ ਕੋਈ ਬਹਿ ਸਕਦਾ ਹੈ। ਠੀਕ ਹੈ ਬਈ, ਤੇ ਪੀੜੀ ਕਾਹਦੇ ਲਈ ਲਾਈ ਦੀ ਹੈ ਕਿ ਜਦੋਂ ਵੀ ਕੋਈ ਸਿਆਣਾ ਬੰਦਾ ਸਾਡੇ ਘਰ ਦਾ ਕੋਈ ਗੱਲ ਸੁਣਾਉਣ ਲੱਗੇ ਤੇ ਉਹ ਹਮੇਸ਼ਾ ਪੀੜੀ ਤੇ ਬਹਿੰਦਾ, ਉੱਚਾ ਹੋ ਜਾਂਦਾ ਤੇ ਸਾਨੂੰ ਗੱਲ ਸੁਣਾਉਂਦਾ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜਿੰਦਾ ਗੁਰੂ ਨੇ ਪੀੜੀ ਤੇ ਬਹਿ ਕੇ ਸਾਨੂੰ ਵਚਨ ਸੁਣਾਉਂਦੇ ਨੇ। ਆਇਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਾਲਾ ਸਾਹਿਬ ਕਿਉਂ ਚੜਾਇਆ ਜਾਂਦਾ, ਆਪਾਂ ਹੀ ਨਹੀਂ ਗੌਰ ਕੀਤੀ। ਸੋ ਵਿਚਾਰ ਹਰ ਚੀਜ਼ ਦੇ, ਇਹ ਜਿੰਦਾ ਗੁਰੂ ਹੈ, ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਇਸ ਗੁਰੂ ਵਰਗਾ ਸੰਸਾਰ ਦੇ ਉੱਤੇ ਕੋਈ ਗੁਰੂ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਵਰਗਾ ਸੰਸਾਰ ਤੇ ਕਿਤੇ ਪ੍ਰਕਾਸ਼ ਨਹੀਂ ਹੈ। ਐਸਾ ਪ੍ਰਕਾਸ਼ ਆ, ਗੁਰੂ ਨੂੰ ਪਿਆਰੀ ਸਾਧ ਅਮਰੀਕਾ ਚਲੇ ਜਾਓ, ਉੱਥੇ ਉਹਨਾਂ ਨੇ ਸਾਰੇ ਗ੍ਰੰਥ ਰੱਖੇ ਆ, ਪਰ ਸਭ ਤੋਂ ਉੱਪਰਲੀ ਮੰਜ਼ਿਲ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਕਿਹੜੀ ਗੱਲੋਂ? ਕਿਉਂਕਿ ਜਿੰਦਾ ਗੁਰੂ ਹੈ, ਸਤਿਕਾਰ ਆ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਸਾਡਾ ਫਰਜ਼ ਬਣਦਾ ਹੈ। ਤਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਉਂ ਕਿਹਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਸ ਕਰਕੇ ਕਿਹਾ। ਕਹਿਣ ਲੱਗੇ ਭਾਈ ਇਹ ਐਸਾ ਗੁਰੂ ਆ ਜਿਹਦੇ ਬੋਲਾਂ ਚ ਕਦੀ ਜ਼ਿੰਦਗੀ ਤਬਦੀਲੀ ਨਹੀਂ ਹੋ ਸਕਦੀ, ਅਗਰ ਗੁਰੂ ਬਣਨਾ ਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਓ। ਉਹਨੂੰ ਗੁਰੂ ਕਾਹਦਾ ਮੰਨਣਾ ਜਿਹੜਾ ਅੱਜ ਕੁਝ ਬੋਲੇ ਤੇ ਕੱਲ੍ਹ ਕਿਸੇ ਹੋਰ ਦੀ ਗੱਲ ਮੰਨ ਕੇ ਤਬਦੀਲ ਹੋ ਜਾਵੇ, ਉਹਨੂੰ ਕੀ ਗੁਰੂ ਮੰਨਣਾ? ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਓ। ਠੀਕ ਹੈ, ਤਾਂ ਕਲਗੀਧਰ ਪਾਤਸ਼ਾਹ ਸਾਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਆ। ਠੀਕ ਹੈ, ਸੋ ਤੁਹਾਡੀਆਂ ਚਰਨਾਂ 'ਚ ਬੇਨਤੀ ਹੈ ਵੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਨਾ ਛੱਡਿਓ, ਗੁਰੂ ਗ੍ਰੰਥ ਸਾਹਿਬ ਦਾ ਦਰ ਨਾ ਛੱਡਿਓ। ਇਹੀ ਗੱਲ ਪੱਲੇ ਬੰਨ ਲਿਓ ਅੱਜ ਵੀ, ਅੱਜ ਪਤਾ ਲੱਗ ਗਿਆ ਵੀ ਇਹ ਗੁਰੂ ਦੇ ਅੰਦਰ ਕਦੀ ਤਬਦੀਲੀ ਨਹੀਂ ਆ ਸਕਦੀ, ਇਹਦੇ ਬੋਲ ਇਹੋ ਹੀ ਰਹਿਣੇ ਆ, ਇਹ ਨਹੀਂ ਕਦੀ ਬਦਲ ਸਕਦੇ। ਠੀਕ ਹੈ, ਵਿਚਾਰ ਕਰਨੀ ਹੈ ਹਰ ਚੀਜ਼ ਦੀ। ਠੀਕ ਹੈ ਬਈ, ਸੋ ਗੁਰੂ ਜੀ ਕੀ ਕਹਿਣ ਲੱਗੇ ਆਪ ਜੀ ਨੂੰ? ਕਹਿਣ ਲੱਗੇ ਪਰ ਧਿਆਨ ਦਿਓ ਹੁਣ, ਕਹਿਣ ਲੱਗੇ ਮਨ ਤਨ ਕਾਟ ਦਿਉ ਗੁਰ ਆਗੇ, ਜਿਨ ਹਰ ਪ੍ਰਭ ਮਾਰਗ ਪੰਥ ਦਿਖਾਈਆ। ਗੁਰੂ ਜੀ ਕੀ ਕਹਿਣ ਲੱਗੇ? ਕਹਿਣ ਲੱਗੇ ਮੈਂ ਮਨ ਤੇ ਤਨ ਦਾ ਨਾਤਾ ਕੱਟਦਿਆਂ, ਮਨ ਤੇ ਤਨ ਦਾ ਨਾਤਾ ਕੱਟਦਿਆਂ ਕੋਈ ਨਾਤਾ ਨਹੀਂ ਹੈ। ਕਹਿੰਦਾ ਪਾ ਆਪਸੀ ਨਾਤਾ ਤੋੜਦੇ ਇਹਨਾਂ ਦਾ, ਤੇ ਤੋੜ ਕੇ ਫਿਰ ਮੈਂ ਕੀ ਕਰਾਂ ਕਿ ਜਦੋਂ ਮੈਂ ਸਿਮਰਨ ਕਰਾਂ ਦਿਉ ਗੁਰ ਆਗੇ, ਜਦੋਂ ਮੈਂ ਸਿਮਰਨ ਕਰਾਂ ਤੇ ਇਹਨਾਂ ਦਾ ਨਾਤਾ ਟੁੱਟਿਆ ਹੋਵੇ ਤੇ ਤਾਂ ਮੈਂ ਸਿਮਰਨ ਨਾਲ ਜੁੜਾਂ, ਫਿਰ ਫਾਇਦਾ ਹੈ। ਤੇ ਜੇ ਤਨ ਤੇ ਮਨ ਦਾ ਨਾਤਾ ਜੁੜਿਆ ਹੋਵੇ ਤੇ ਲੱਗਾ ਹੋਵੇ ਵਾਹਿਗੁਰੂ ਵਾਹਿਗੁਰੂ ਕਰਨ, ਕਹਿੰਦੇ ਫਿਰ ਵਾਹਿਗੁਰੂ ਵਾਹਿਗੁਰੂ ਨਹੀਂ ਹੋਣਾ, ਫਿਰ ਸਿਮਰਨ ਤੇਰੇ ਕੋਲੋਂ ਨਹੀਂ ਹੋਣਾ, ਫਿਰ ਤੇਰੀ ਮਨ ਬਿਰਤੀ ਏਦਾਂ ਦੀ ਨਹੀਂ ਬਣਨੀ। ਕਹਿੰਦੇ ਫਿਰ ਏਦਾਂ ਕਰ, ਮਨ ਤੇ ਤਨ ਦਾ ਨਾਤਾ ਤੋੜ ਕੇ ਕੱਟ ਕੇ ਤੇ ਸਿਮਰਨ ਕਰਿਆ ਕਰ। ਠੀਕ ਹੈ ਬਈ, ਤੇ ਫਿਰ ਕੀ ਕਰ? ਹਰ ਪ੍ਰਭ ਮਾਰਗ ਪੰਥ ਦਿਖਾਈਆ। ਕਹਿਣ ਲੱਗੇ ਇਹ ਗੁਰ ਉਹ ਆ, ਇਹ ਜੁਗਤੀ ਗੁਰੂ ਕੋਲ ਜਿਹੜੀ ਲਈ ਉਹਨਾਂ, ਉਹ ਜੁਗਤੀ ਆ ਜਿਸ ਜੁਗਤੀ ਨੇ ਉਸ ਪਰਮਾਤਮਾ ਤੱਕ ਪਹੁੰਚਣ ਦਾ ਤੈਨੂੰ ਮਾਰਗ ਦਿਖਾਤਾ ਹੈ, ਵੀ ਇਸੇ ਰਾਹ ਤੇ ਚੱਲ ਕੇ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ। ਕਿਉਂਕਿ ਬਾਣੀ 'ਚ ਲਿਖਿਆ, ਇਸ ਯੁੱਗ ਮੈਂ ਸੋਭਾ ਨਾਮ ਕੀ, ਬਿਨ ਨਾਵੇਂ ਸੋਭ ਨਾ ਹੋਏ। ਕਹਿੰਦੇ ਕੱਲ ਯੁੱਗ ਦਾ ਸਮਾਂ, ਇਹਦੇ 'ਚ ਨਾਮ ਦੀ ਵਡਿਆਈ ਆ, ਬਿਨਾਂ ਨਾਮ ਤੋਂ ਦਰਗਾਹ 'ਚ ਤੇਰੀ ਸੋਭਾ ਨਹੀਂ ਹੋਣੀ, ਤੇਰੀ ਵਡਿਆਈ ਨਹੀਂ ਹੋਣੀ, ਕਿਸੇ ਟੀਮ ਨਹੀਂ ਮਾਰਨੀ ਤੈਨੂੰ, ਕਿਸੇ ਪੁੱਛਣਾ ਨਹੀਂ। ਬਾਣੀ 'ਚੋਂ ਪੜ੍ਹ ਲਓ, ਬਾਣੀ 'ਚ ਲਿਖਿਆ ਬਿਨ ਨਾਵੇਂ ਕਿਛ ਪਾਈਏ ਨਹੀਂ, ਕਹਿੰਦੇ ਬਿਨਾਂ ਨਾਮ ਤੋਂ ਕੁਛ ਨਹੀਂ ਮਿਲਦਾ, ਹੈ ਨਾ। ਸੋ ਵਿਚਾਰ ਕਰਕੇ ਦੇਖੋ, ਇੰਨਾ ਆਨੰਦ ਆਊਗਾ ਆਪ ਜੀ ਨੂੰ, ਇੰਨਾ ਆਨੰਦ ਆਊਗਾ। ਆਓ ਫਿਰ ਵਿਚਾਰ ਕਰੀਏ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ, ਨੌਵੇਂ ਗੁਰੂ ਪਾਤਸ਼ਾਹ ਜੀ ਨੇ ਸੰਸਾਰ ਦੇ ਉੱਤੇ ਕੀ ਵੇਖਿਆ? ਵੀ ਭਾਵੇਂ ਦੁਨੀਆ ਗੁਰਬਾਣੀ ਪੜ੍ਹਦੀ ਹੈ ਪਰ ਇਹਨਾਂ ਦੇ ਸੁਭਾਅ ਨਹੀਂ ਬਣਿਆ ਉਦਾਂ ਦਾ ਅਜੇ ਤੱਕ, ਤੇ ਉਹਨਾਂ ਨੇ ਕੀ ਲਿਖ ਦਿੱਤਾ ਦੇਖੋ। ਕਹਿਣ ਲੱਗੇ ਬਿਲਾਵਲ ਮੱਲਾ ਨਾਵਾਂ, ਕਹਿੰਦੇ ਜਾ ਮੈਂ ਭਜਨ ਰਾਮ ਕੋ ਨਾਹੀ, ਤੇ ਨਰ ਜਨਮ ਅਕਾਰਥ ਖੋਇਆ, ਜੇ ਰੱਖੋ ਮਨ ਮਾਹੀ। ਦੱਸੋ ਕੀ ਕਹਿਣ ਲੱਗੇ? ਕਹਿਣ ਲੱਗੇ ਜਾ ਮੈਂ ਭਜਨ ਰਾਮ ਕੋ ਨਾਹੀ, ਕਹਿੰਦੇ ਜਿਹਦੇ ਅੰਦਰ, ਜਿਹਦੇ ਹਿਰਦੇ ਦੇ ਅੰਦਰ ਇਸ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਉਸ ਪਰਮਾਤਮਾ ਦੀ ਭਜਨ ਬੰਦਗੀ ਨਹੀਂ ਹੈ, ਨਾਮ ਸਿਮਰਨ ਨਹੀਂ ਹੈ, ਤੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਤੇ ਨਰ ਜਨਮ ਅਕਾਰਥਕ ਹੋਇਆ। ਕਹਿੰਦੇ ਉਸ ਬੰਦੇ ਨੇ, ਉਸ ਨਰ ਨੇ, ਉਸ ਆਤਮਾ ਨੇ ਆਪਣਾ ਇਹ ਜਨਮ ਵਿਅਰਥ ਹੀ ਗਵਾ ਲਿਆ। ਠੀਕ ਆ, ਜੇ ਰੱਖੋ ਮਨ ਮਾਹੀ, ਕਹਿੰਦੇ ਆਪਣੇ ਮਨ 'ਚ ਪੱਕਾ ਕਰ ਲਓ ਕਿ ਜੇ ਹਿਰਦੇ 'ਚ ਨਾਮ ਸਿਮਰਨ ਨਹੀਂ ਹੈ ਤਾਂ ਤੁਸੀਂ ਆਪਣੀ ਜ਼ਿੰਦਗੀ, ਆਪਣਾ ਜੀਵਨ, ਆਪਣਾ ਜਨਮ ਵਿਅਰਥ ਗਵਾਉਣ ਡੇ ਹੋ। ਲਓ, ਇਹਦਾ ਮਤਲਬ ਗੁਰੂ ਸਾਹਿਬ ਨੇ ਤਜਰਬਾ ਕੀਤਾ ਨਾ, ਵੇਖਿਆ ਨਾ ਕਿ ਦੁਨੀਆ ਪਾਠ ਤੇ ਕਰੀ ਜਾਂਦੀ ਹੈ, ਬਾਣੀ ਪੜ੍ਹੀ ਜਾਂਦੀ ਹੈ, ਪਰ ਨਾਮ ਸਿਮਰਨ ਨਹੀਂ ਕਰਦੀ, ਭਗਤੀ ਨਹੀਂ ਕਰਦੀ। ਫਿਰ ਦੇਖੋ ਕੀ ਕਹਿਣ ਲੱਗੇ। ਠੀਕ ਹੈ, ਅੱਗੇ ਜਾ ਕੇ ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ, ਆਪ ਜੀ ਹਰ ਚੀਜ਼ ਤੇ ਵਿਚਾਰ ਕਰਿਓ। ਕਹਿਣ ਲੱਗੇ, ਤੀਰਥ ਕਰੇ ਬਰਤ ਫੁਨ ਰਾਖੇ, ਤੀਰਥ ਕਰੇ ਬਰਤ ਫੁਨ ਰਾਖੇ, ਨੈ ਮਨੁਆ ਬਸ ਜਾਕੋ। ਕਹਿੰਦੇ ਤੀਰਥਾਂ ਤੇ ਜਾਂਦਾ, ਤੀਰਥਾਂ ਤੇ ਜਾਂਦਾ, ਵਰਤ ਰੱਖਦਾ। ਠੀਕ ਹੈ, ਇਹਦਾ ਮਤਲਬ ਕਰਮ ਕਾਂਡ ਪੂਰੇ ਕਰਦਾ, ਵੀ ਮੈਂ ਕਰਮ ਕਾਂਡੀ ਹਾਂ, ਮੈਂ ਤੀਰਥਾਂ ਤੇ ਜਾਂਦਾ, ਹੈਂ, ਮੈਂ ਗੁਰੂ ਘਰ ਜਾਂਦਾ, ਮੈਂ ਮੰਦਰ ਜਾਂਦਾ, ਮੈਂ ਮਸਜਿਦ ਜਾਂਦਾ, ਮੈਂ ਚਰਚ ਜਾਂਦਾ, ਤੀਰਥ ਕਰਦਾ ਹੈ, ਤੀਰਥਾਂ ਤੇ ਜਾਂਦਾ ਹੈ, ਵਰਤ ਰੱਖਦਾ ਹੈ, ਆਪਣੇ ਆਪ ਨੂੰ ਸਾਫ਼ ਸੁਥਰਾ ਬਣਦਾ, ਵੀ ਮੈਂ ਤਾਂ ਬਹੁਤ ਸਾਫ਼ ਸੁਥਰਾ। ਤੀਰਥ ਕਰੇ ਵਰਤਪੂਰਨ ਰੱਖੇ, ਨਾ ਮਨੁਆ ਬਸ ਜਾਕੋ। ਕਹਿੰਦੇ ਕਰੀਏ ਕੀ ਫਾਇਦਾ ਆ, ਤੀਰਥਾਂ ਤੇ ਜਾਂਦਾ ਪਰ ਮਨ ਦੇ ਵੱਸ 'ਚ ਨਹੀਂ ਹੈ, ਮਨ ਤੇ ਵੱਸ 'ਚ ਨਹੀਂ ਹੈ। ਅਤੇ ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਨਿਫਲ ਧਰਮ ਤਾਹੇ ਤੂੰ ਮਨ ਨੂੰ ਸਾਚ ਕਹਿਤ ਮੈਂ ਜਾਕੋ। ਕੀ ਕਹਿਣ ਲੱਗੇ, ਨਿਫਲ ਧਰਮ ਤਾਹੇ ਤੂੰ ਮਨ ਨੂੰ, ਦੱਸੋ ਗੁਰੂ ਜੀ ਕਹਿਣ ਲੱਗੇ, ਕਹਿੰਦੇ ਜਿਹੜੀ ਧਰਮ ਦੀ ਕਰਮ ਕਾਂਡਾਂ ਦੀ ਕਮਾਈ ਕਰਦਾ ਫਿਰਦਾ ਨਾ, ਇਹ ਸਾਰਾ ਕੁਛ ਵਿਅਰਥ ਹੀ ਹੈ, ਨਿਫਲ ਹੀ ਹੈ, ਕੋਈ ਫਲ ਨਹੀਂ ਲੱਭਣ ਵਾਲਾ। ਕਹਿੰਦੇ ਕਿਉਂ? ਕਹਿਣ ਲੱਗੇ ਬਈ ਇਹ ਮੰਨ ਕੇ ਦੇਖ ਲਓ ਆਪ ਜੀ। ਕਹਿੰਦੇ ਸੱਚ ਕਹਿਤ ਮੈਂ ਜਾਕੋ, ਕਹਿਣ ਲੱਗੇ ਵੀ ਮੈਂ ਉਸ ਬੰਦੇ ਨੂੰ ਇਹ ਗੱਲ ਸੱਚ ਕਹਿ ਰਿਹਾ। ਕਿਹੜੀ ਗੱਲ? ਵੀ ਜੇ ਤੂੰ ਵਰਤ ਕਰਦਾ ਆ, ਤੀਰਥਾਂ ਤੇ ਜਾਂਦਾ ਤੇ ਮਨ ਹੀ ਤੇਰਾ ਵੱਸ 'ਚ ਨਹੀਂ ਹੋਇਆ ਅੱਜ ਤੱਕ, ਇਹਦਾ ਮਤਲਬ ਵੀ ਜੇ ਤੂੰ ਰੋਜ਼ ਗੁਰੂ ਘਰ ਜਾਂਦਾ, ਪਾਠ ਸੁਣਦਾ, ਪਾਠ ਕਰਦਾ ਤੇ ਮਨ ਵੱਸ 'ਚ ਨਹੀਂ ਆਇਆ, ਤੇ ਕਹਿਣ ਲੱਗੇ ਭਾਈ ਇਹ ਤੇਰੀ ਜ਼ਿੰਦਗੀ ਦਾ ਆਉਣਾ ਜਾਣਾ ਜਿਹੜਾ ਹੈ ਨਿਫਲ ਆ, ਵਿਅਰਥੀ ਹੈ। ਐਵੇਂ ਨਾ ਕਿਸੇ ਦੇ ਜਾ ਕੇ ਥੋਪ ਦਈ, ਆਪਾਂ ਥੋਪ ਦਿੰਦੇ। ਮੈਂ ਤਾਂ ਰੋਜ਼ ਗੁਰਦੁਆਰੇ ਜਾਂਦਾ, ਮੈਂ ਤਾਂ ਰੋਜ਼ ਗੁਰੂ ਘਰ ਮੱਥਾ ਟੇਕ ਕੇ ਸਾਹ ਲੈਂਦਾ। ਉਹ ਗੁਰੂ ਸਾਹਿਬ ਬਣ ਕਹਿੰਦੇ ਵੀ ਜਿੱਦਾਂ ਮਨ ਹੀ ਵਾਸਤੇ 'ਚ ਨਹੀਂ ਆਇਆ, ਕਹਿੰਦੇ ਮਨ ਹੀ ਭਟਕੀ ਜਾਂਦਾ, ਉਹ ਨਹੀਂ ਹੋਇਆ, ਉਹ ਨਹੀਂ ਹੋਇਆ, ਆਹ ਨਹੀਂ ਬਣਿਆ, ਉਹ ਨਹੀਂ ਬਣਿਆ। ਕਹਿਣ ਲੱਗੇ ਭਾਈ ਫਿਰ ਤੇਰਾ ਇਹ ਗੁਰੂ ਘਰ ਜਾਣਾ ਵਿਅਰਥ ਆ। ਠੀਕ ਹੈ ਬਈ, ਅੱਗੇ ਜਾ ਕੇ ਦੇਖੋ ਕੀ ਕਹਿ ਦਿੱਤਾ ਉਹਨਾਂ ਨੇ। ਕਹਿੰਦੇ ਜੈਸੇ ਪਹਾਣ ਜਲ ਮੈਂ ਰੱਖਿਓ, ਭੇਦੇ ਨਾ ਤੈ ਪਾਣੀ। ਦੱਸੋ ਕਹਿੰਦੇ ਕਿੱਦਾਂ ਦਾ ਬੰਦਾ ਹੈ ਜਿਹੜਾ ਰੋਜ਼ ਗੁਰੂ ਘਰ ਆਉਂਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨਹੀਂ ਮੰਨਦਾ, ਨਾਮ ਸਿਮਰਨ ਨਹੀਂ ਕਰਦਾ। ਕਹਿਣ ਲੱਗਿਆ ਆਪ ਜੀ ਨੂੰ, ਕਹਿੰਦੇ ਜੈਸੇ ਪਹਾਣ ਜਲ ਮੇਂ ਰੱਖਿਓ ਭੇਦੇ ਨਾ ਤੈ ਪਾਣੀ। ਕਹਿੰਦੇ ਜਿਵੇਂ ਕੋਈ ਪੱਥਰ ਪਾਣੀ 'ਚ ਰੱਖ ਦਈਏ, ਜਿਵੇਂ ਕੋਈ ਪੱਥਰ ਪਾਣੀ 'ਚ ਰੱਖ ਦਈਏ ਪਰ ਉਸ ਪਾਣੀ ਦਾ ਉਸ ਪੱਥਰ 'ਤੇ ਕੋਈ ਅਸਰ ਨਹੀਂ ਹੁੰਦਾ, ਉਹਦੇ ਅੰਦਰ ਨਹੀਂ ਜਾਂਦਾ, ਉਹ ਪਾਣੀ ਪੱਥਰ ਦੇ ਅੰਦਰ ਨਹੀਂ ਜਾਂਦਾ। ਤੇ ਗੁਰੂ ਜੀ ਕੀ ਕਹਿਣ ਲੱਗੇ, ਤੈਸੇ ਹੀ ਤੁਮ ਤਾਂ ਇਹ ਪਛਾਣੋ ਭਗਤਹੀਨ ਜੋ ਪੁਰਾਣੀ। ਕਹਿਣ ਲੱਗੇ ਦੱਸੋ, ਪੱਥਰ ਪਾਣੀ 'ਚ ਪਿਆ, ਪਾਣੀ ਲੰਘੀ ਜਾ ਰਿਹਾ ਪਰ ਉਹ ਪਾਣੀ ਪੱਥਰ ਦੇ ਅੰਦਰ ਨਹੀਂ ਜਾਂਦਾ। ਠੀਕ ਹੈ, ਉਹਦਾ ਭੇਦ ਨਹੀਂ ਜਾਂਦਾ, ਭੇਦ ਮੈਂ ਅੰਦਰ ਜਾਣਾ, ਅੰਦਰ ਨਹੀਂ ਜਾਂਦਾ, ਉਹਦਾ ਭੇਦ ਨਹੀਂ ਜਾਂਦਾ। ਕਹਿੰਦੇ ਤੈਸੇ ਹੀ ਤੁਮ ਤਾਂ ਇਹ ਪਛਾਣੋ, ਕਹਿੰਦੇ ਉਹਦੀ ਪਛਾਣ ਵੀ ਉਵੇਂ ਹੀ ਕਰੋ ਭਗਤਹੀਨ ਜੋ ਪ੍ਰਾਣੀ। ਵੀ ਬਾਣੀ ਰੋਜ਼ ਪੜ੍ਹਦਾ ਹੈ, ਇਹਦਾ ਮਤਲਬ ਬਾਣੀ ਦਾ ਪ੍ਰਵਾਹ ਚੱਲੀ ਜਾਂਦਾ ਹੈ ਪਰ ਇਸ ਬਾਣੀ ਦਾ ਉੱਤੇ ਅਸਰ ਕੋਈ ਨਹੀਂ, ਉਹਦੇ ਅੰਦਰ ਬਾਣੀ ਨਹੀਂ ਟਿਕਦੀ ਕਿਉਂਕਿ ਉਹ ਨਾਮ ਸਿਮਰਨ ਨਹੀਂ ਕਰਦਾ, ਉਹ ਭਗਤੀ ਨਹੀਂ ਕਰਦਾ। ਕਹਿੰਦੇ ਫਿਰ ਉਹਦੇ ਅਤੇ ਪੱਥਰ 'ਚ ਕੋਈ ਫਰਕ ਨਹੀਂ ਹੈ, ਇਹ ਦੋਨੋਂ ਜਾਣੇ ਇੱਕੋ ਜਿਹੇ ਨੇ, ਪੱਥਰ ਤੇ ਪਾਣੀ ਦਾ ਕੋਈ ਅਸਰ ਨਹੀਂ। ਜਿਹੜਾ ਭਗਤੀ ਨਹੀਂ ਕਰਦਾ, ਸੁੱਤ ਸ਼ਬਦ ਦਾ ਮਿਲਾਪ ਨਹੀਂ ਕਰਦਾ, ਕਹਿੰਦੇ ਫਿਰ ਇਹਦਾ ਮਨ ਪੱਥਰ ਦੀ ਨਿਆਈ ਆ, ਬਾਣੀ ਉੱਤੋਂ ਲੰਘੀ ਜਾਣ ਡਈ ਆ ਪਰ ਬਾਣੀ ਦਾ ਕੋਈ ਇਹਦੇ ਤੇ ਅਸਰ ਨਹੀਂ ਹੈ, ਇੱਕੋ ਜਿਹੇ ਨੇ ਦੋਨੋਂ। ਹੁਣ ਵਿਚਾਰ ਕਰੋ, ਸਮਝੋ, ਹੈ ਨਾ ਬਈ, ਆਪਾਂ ਹਰ ਚੀਜ਼ ਨੂੰ ਸਮਝਣਾ ਹੈ, ਵਿਚਾਰਨਾ ਹੈ। ਫਿਰ ਆਓ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਕੱਲ ਮੈਂ ਮੁਕਤ ਨਾਮ ਤੇ ਪਾਵਤ ਗੁਰ ਇਹ ਭੇਦ ਬਤਾਵੇ। ਹੁਣ ਧਿਆਨ ਦੇਣ, ਇੱਥੇ ਗੁਰ ਗੱਗੇ ਨੂੰ ਓਂਕਾਰ ਦਾਰੇ ਨੂੰ ਵੀ ਓਂਕਾਰ ਆ ਗਈ ਜੇ ਤੇ ਗੁਰੂ ਬਣ ਗਿਆ। ਹਰ ਥਾਂ ਤੇ ਧਿਆਨ ਰੱਖਣਾ ਹੈ। ਠੀਕ ਹੈ ਵੀ, ਜੇ ਚੀਜ਼ਾਂ ਦਾ ਧਿਆਨ ਨਹੀਂ ਰੱਖੋਗੇ ਤੇ ਸਮਝ ਨਹੀਂ ਲੱਗਣੀ। ਹੁਣ ਇੱਥੇ ਗੁਰੂ ਜੀ ਕੀ ਕਹਿਣ ਲੱਗੇ, ਹੈ ਨਾ, ਵਿਚਾਰ ਕਰਨਾ। ਗੁਰੂ ਜੀ ਕਹਿਣ ਲੱਗੇ ਕੱਲ ਮੈਂ ਮੁਕਤ ਨਾਮ ਦੇ ਪਾਵਤ, ਗੁਰੂ ਜੀ ਭੇਦ ਬਤਾਵੇ। ਕਹਿਣ ਲੱਗੇ ਗੁਰੂ ਸਾਹਿਬਾਨ ਇੱਕ ਭੇਦ ਦੀ ਗੱਲ ਦੱਸਦੇ ਆ, ਇੱਕ ਅੰਦਰ ਦੀ ਗੱਲ ਦੱਸਦੇ ਆ। ਕੀ ਕਹਿਣ ਲੱਗੇ? ਕਹਿੰਦੇ ਵੀ ਕੱਲ ਯੁੱਗ ਦੇ ਅੰਦਰ ਬਿਨਾਂ ਨਾਮ ਤੋਂ ਕਿਸੇ ਦੀ ਮੁਕਤੀ ਨਹੀਂ ਹੋਣੀ, ਬਿਨਾਂ ਸਿਮਰਨ ਤੋਂ ਕਿਸੇ ਦੀ ਮੁਕਤੀ ਨਹੀਂ ਹੋਣੀ। ਇਹਦਾ ਮਤਲਬ ਗੁਰੂ ਸਾਹਿਬਾਨ ਕਹਿੰਦੇ ਵੀ ਜੇ ਕੋਈ ਭਗਤੀ ਨਹੀਂ ਕਰਦਾ, ਨਾਮ ਸਿਮਰਨ ਨਹੀਂ ਕਰਦਾ, ਤੇ ਭਈ ਉਹ ਕਹੇ ਕਿ ਮੇਰੀ ਮੁਕਤੀ ਪੱਕੀ ਹੈ, ਉਹਦੀ ਮੁਕਤੀ ਨਹੀਂ ਹੋਣੀ। ਕਿਉਂਕਿ ਬਾਣੀ ਚ ਲਿਖਿਆ ਲਾਜ ਮਰੇ ਜੋ ਨਾਮ ਨਾ ਲੇਵੇ, ਨਾਮ ਬਿਹੋਣ ਸੁਖੀ ਕਿਉਂ ਸੋਵੇ, ਹਰ ਸਿਮਰਨ ਛਾੜ ਪਰਮਗਤ ਚਾਹੇ, ਮੂਲ ਬਿਨਾ ਸਾਖਾ ਕਤਿਆ ਹੈ। ਗੁਰੂ ਜੀ ਕਹਿਣ ਲੱਗੇ ਕਹਿੰਦੇ ਲਾਜ ਮਰੇ ਜੋ ਨਾਮ ਨਾ ਲੇਵੇ, ਕਹਿੰਦੇ ਉਹਨੂੰ ਸ਼ਰਮ ਚ ਹੀ ਮਰ ਜਾਣਾ ਚਾਹੀਦਾ। ਜਿਹੜਾ ਬੰਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਨਾਮ ਸਿਮਰਨ ਨਹੀਂ ਕਰਦਾ, ਨਾਮ ਬਿਹੂਣ ਸੁਖੀ ਕਿਉਂ ਸੋਵੇ। ਕਹਿੰਦੇ ਨਾਮ ਤੋਂ ਸੱਖਣੀ ਆਤਮਾ, ਨਾਮ ਸਿਮਰਨ ਛੱਡ ਕੇ ਇਹ ਆਤਮਾ ਜਿਹੜੀ ਸੁਖੀ ਦਾ ਭਾਵ ਕੀ ਆਤਮਿਕ ਆਨੰਦ ਲੈਣਾ, ਤੇ ਸੌਣ ਦਾ ਭਾਵ ਕੀ ਆ ਮਿਲਣਾ। ਸੋਹਣਾ ਅੱਖਰ ਜਿਹੜਾ ਨਾ ਉਹ ਮਿਲਾਪ ਦਾ ਆ, ਮਿਲਾਪ ਲਈ ਵਰਤਿਆ ਗੁਰੂ ਜੀ ਨੇ ਸੋਹਣਾ ਅੱਖਰ। ਠੀਕ ਹੈ, ਤੇ ਕੀ ਕਹਿਣ ਲੱਗੇ? ਕਹਿੰਦੇ ਨਾਮ ਬਿਹੂਣ ਸੁਖੀ ਕਿਉਂ ਸੋਵੇ। ਕਹਿੰਦੇ ਜਿਹੜੀ ਆਤਮਾ ਨਾਮ ਤੋਂ ਸੱਖਣੀ ਹੈ, ਸਿਮਰਨ ਨਹੀਂ ਕਰਦੀ, ਜਿਹਦੇ ਅੰਦਰ ਸਿਮਰਨ ਹੀ ਨਹੀਂ ਹੈ, ਸ਼ਬਦ ਦਾ ਵਾਸਾ ਹੀ ਨਹੀਂ ਹੈ, ਕਹਿੰਦੇ ਉਹਨੂੰ ਕਦੀ ਆਤਮਿਕ ਆਨੰਦ ਨਹੀਂ ਮਿਲਦਾ। ਤੇ ਜਿਹਨੂੰ ਆਤਮਿਕ ਆਨੰਦ ਨਹੀਂ ਮਿਲਦਾ ਉਹ ਕਹਿੰਦੇ ਕਦੀ ਆਤਮਾ ਪਰਮਾਤਮਾ 'ਚ ਨਹੀਂ ਮਿਲ ਸਕਦੀ। ਠੀਕ ਹੈ ਵੀ, ਫਿਰ ਕੀ ਕਹਿਣ ਲੱਗੇ ਗੁਰੂ ਜੀ? ਕਹਿੰਦੇ ਹਰ ਸਿਮਰਨ ਛਾੜ ਪਰਮ ਗਤ ਚਾਹੇ। ਦੱਸੋ, ਕਹਿੰਦੇ ਕਰੀਏ ਕੀ? ਹਰੀ ਦਾ ਸਿਮਰਨ ਛੱਡਿਆ, ਹਰੀ ਦਾ ਸਿਮਰਨ ਛੱਡਿਆ ਤੇ ਲੱਭਣ ਮੁਕਤੀਆਂ ਡਏ ਆ। ਆਪਾਂ ਹੀ ਕਰਦੇ ਹੈ ਨਾ, ਸਾਡੀ ਮਨ ਬਿਰਤੀ ਇੱਦਾਂ ਦੀ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਸਾਡੇ ਮਨ 'ਚ ਕਈ ਵਾਰੀ ਆ ਜਾਂਦਾ, ਕੋਈ ਪੁਰਾਣੀ ਗੁਰੂ ਘਰ ਜਾਣ ਲੱਗ ਪਿਆ, ਰੋਜ਼ ਰੋਜ਼ ਗੁਰੂ ਘਰ, ਸਵੇਰ ਦੇ ਵੀ ਜਾਣਾ, ਸ਼ਾਮੀ ਵੀ ਜਾਣਾ, ਕਿਸੇ ਸੱਜਣ ਦੇ ਨਾਲ ਬਹਿ ਗਿਆ, ਵਿਚਾਰ ਕਰਨ ਲੱਗ ਪਿਆ, ਅਤੇ ਉਹਨੂੰ ਕੀ ਕਹਿੰਦਾ? ਕਹਿੰਦਾ ਭਾਈ ਗੱਲ ਸੁਣ, ਵੀ ਬੜੀ ਕਿਰਪਾ ਹੁਣ ਤਾਂ ਮੈਂ ਸਵੇਰੇ ਸ਼ਾਮ ਗੁਰੂ ਘਰ ਜਾਂਦਾ, ਉੱਥੇ ਬਹਿੰਦਾ ਮੈਂ ਘੜੀ, ਘੰਟਾ ਘੰਟਾ ਬੈਠਾ ਰਹਿੰਦਾ ਮੈਂ, ਡੇਢ ਡੇਢ ਘੰਟਾ ਬੈਠਾ ਰਹਿੰਦਾ ਮੈਂ ਪਾਠ ਸੁਣ ਕੇ ਆਉਂਦਾ। ਫਿਰ ਕਹਿੰਦਾ ਮੈਂ ਕਿਹਾ ਕਿਤੇ ਅਸੀਂ ਵੀ ਮੁਕਤ ਹੋ ਜਾਈਏ ਇਸ ਜਨਮੇ 'ਚ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਰ ਸਿਮਰਨ ਛਾੜ ਪਰਮਗਤ ਜਾਹੇ। ਕਹਿੰਦੇ ਵੀ ਭਾਵੇਂ ਘੰਟਾ ਬੈਠਾ, ਡੇਢ ਘੰਟਾ, ਦੋ ਘੰਟੇ ਬਹਿਆ ਭਾਵੇਂ, ਪਰ ਮੁਕਤੀ ਨਹੀਂ ਹੋਣੀ, ਕਿਉਂਕਿ ਮੁਕਤੀ ਬਿਨਾਂ ਨਾਮ ਤੋਂ ਨਹੀਂ ਹੁੰਦੀ। ਹਰ ਸਿਮਰਨ ਛਾੜ ਪਰਮਗਤ ਚਾਹੇ, ਹਰੇ ਦਾ ਸਿਮਰਨ ਛੱਡਿਆ ਲੱਭਣ ਮੁਕਤੀਆਂ ਡਏ। ਫਿਰ ਗੁਰੂ ਜੀ ਨੇ ਉਦਾਹਰਨ ਦਿੱਤੀ, ਕਹਿੰਦੇ ਮੂਲ ਬਿਨਾਂ ਸਾਖਾ ਕਤਿਆ ਹੈ। ਕਹਿੰਦੇ ਬਿਨਾਂ ਮੁੱਢ ਤੋਂ, ਬਿਨਾਂ ਤਣੇ ਤੋਂ ਟਹਿਣੀਆਂ ਕਿਸੇ ਨੂੰ ਨਹੀਂ ਲੱਗਦੀਆਂ, ਸੱਚ, ਬਿਨਾਂ ਬੀਜ ਖਿਲਾਰਿਆਂ ਫਸਲ ਨਹੀਂ ਉੱਗਦੀ। ਅਤੇ ਗੁਰੂ ਜੀ ਨੇ ਸਮਝਾ ਤਾ, ਕਹਿਣ ਲੱਗੇ ਜਿਵੇਂ ਬਿਨਾਂ ਤਣੇ ਤੋਂ ਟਹਿਣੀਆਂ ਨਹੀਂ ਲੱਗਦੀਆਂ, ਬਿਨਾਂ ਬੀਜ ਖਿਲਾਰਿਆਂ ਫਸਲ ਨਹੀਂ ਉੱਗਦੀ, ਅਤੇ ਕਹਿੰਦੇ ਫਿਰ ਬਿਨਾਂ ਨਾਮ ਸਿਮਰਨ ਕੀਤੀਆਂ ਮੁਕਤੀ ਨਹੀਂ ਹੁੰਦੀ। ਅਬ ਕੱਲੂ ਆਏ ਉਰੇ ਇੱਕ ਨਾਮ ਬੋਵੋ ਬੋਵੋ। ਕਹਿੰਦੇ ਵੀ ਕੱਲ ਯੁੱਗ ਆ ਗਿਆ, ਨਾਮ ਦੀ ਬਜਾਈ ਕਰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਪਏ ਨੇ? ਬਈ ਨਾਮ ਸਿਮਰਨ ਕਰੇਗਾ, ਕਿਉਂਕਿ ਸਭ ਤੋਂ ਜ਼ਿਆਦਾ ਵਡਿਆਈ ਮਿਲੀ ਆ, ਅਤੇ ਕੇਵਲ ਤਾਂ ਕੇਵਲ ਨਾਮ ਨੂੰ ਮਿਲੀ ਆ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਦੇ ਬਈ ਪ੍ਰਭੂ ਦਾ ਸਿਮਰਨ ਹੀ ਸਭ ਤੋਂ ਉੱਚਾ ਹੈ, ਇਸ ਤੋਂ ਤਾਂ ਕੁਛ ਨਹੀਂ ਹੈ। ਜੇ ਸਿਮਰਨ ਕਰੇਗਾ ਤਾਂ ਬੇੜਾ ਪਾਰ ਹੋਊਗਾ, ਜੇ ਸਿਮਰਨ ਨਹੀਂ ਕਰੇਗਾ ਤਾਂ ਭਾਈ ਭਵ ਸਾਗਰ ਦੇ ਵਿੱਚ ਹੀ ਧੱਕੇ ਖਾਏਗਾ, ਡੱਕੇ ਡੋਲੇ ਖਾਏਗਾ, ਇੱਥੇ ਹੀ ਰਹੇਗਾ। ਆਹ ਸਰੀਰ ਛੱਡੇਗਾ, ਅਗਲਾ ਸਰੀਰ ਤਿਆਰ ਪਿਆ, ਉੱਥੇ ਭੇਜ ਦੇਣਗੇ ਅਕਾਲ ਪੁਰਖ। ਪਰ ਜੇ ਨਾਮ ਸਿਮਰਨ ਕਰ ਲਏਗਾ ਤੇ ਪਰਮਾਤਮਾ ਚ ਲੀਨ ਹੋ ਜਾਏਗਾ, ਆਉਣਾ ਜਾਣਾ ਖਤਮ ਹੋ ਜਾਏਗਾ, ਮੁਕਤ ਹੋ ਜਾਏਗਾ। ਤੇ ਭਾਈ ਮੁਕਤੀ ਨਾਮ ਤੋਂ ਆ, ਬਿਨਾਂ ਨਾਮ ਤੋਂ ਮੁਕਤੀ ਨਹੀਂ। ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਪੜਪਾ ਕੇ ਹੋ, ਕਰਮਾਂ ਵਾਲੇ ਹੋ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।